And now, news takeaway.
ਕਨੈਕਟ ਐਫਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਧੁੰਦ ਨੂੰ ਚੀਰਦੇ ਹੋਏ ਵਾਸੂ ਜੀ ਸਟੂਡੀਓ ਪਹੁੰਚ ਗਏ। ਕੀ ਹਾਲ ਆ?
ਵਧੀਆ ਜੀ, ਵਧੀਆ, ਵੈਰੀ ਨਾਈਸ।
ਅੱਜ ਅੱਛਾ, ਫਲਾਈਟਾਂ ਫਲੂਟ ਕੱਲ ਕਈ ਕੈਂਸਲ ਹੋਈਆਂ ਨੇ ਫਲਾਈਟਾਂ।
ਅੱਛਾ, ਮੈਂ ਜਹਾਜ਼ ਤੇ ਨਹੀਂ ਆਇਆ, ਕਾਰ ਚਲਾ ਕੇ ਆ ਗਿਆ ਸੀ।
ਪਰ ਮੈਂ ਇਸ ਕਰਕੇ ਕਹਿ ਰਿਹਾ ਸੀ ਵੀ ਕਈ ਜਿਨ੍ਹਾਂ ਦੀਆਂ ਅੱਜ ਫਲਾਈਟਸ ਵਗੈਰਾ ਹੋਣਗੀਆਂ, ਇਸ ਗੱਲ ਦਾ ਪਹਿਲਾਂ ਚੈੱਕ ਵਗੈਰਾ ਕਰਕੇ ਜਾਇਓ। ਦੇਰ ਇਜ਼ ਅ ਪੋਸੀਬਿਲਿਟੀ ਕਿ ਫਲਾਈਟਸ ਇੰਪੈਕਟ ਹੋਈਆਂ ਹੋ ਸਕਦੀਆਂ ਨੇ। ਇੱਕ ਨਾ ਵਟਸਐਪ ਤੇ ਮੈਸੇਜ ਆਇਆ ਯਾਰ ਵਾਸੂ ਜੀ, ਆਪਾਂ ਹੁਣੇ ਜਸਟ ਗੱਲ ਕਰ ਰਹੇ ਸੀ ਬਿਫੋਰ ਗੋਇੰਗ ਔਨ ਏਅਰ। ਉਹ ਮੈਸੇਜ ਸ਼ੁਰੂ ਹੁੰਦਾ, ਆਈ ਐਮ ਰੀਅਲੀ ਸ਼ੌਕਡ। ਫਿਰ ਮੈਂ ਕਿਹਾ ਅੱਛਾ ਯਾਰ ਕੀ ਹੋਇਆ? ਫਿਰ ਤੋਂ ਅਗਲੀ ਲਾਈਨ ਆ, ਆਈ ਐਮ ਰੀਅਲੀ ਸ਼ੌਕਡ ਅਬਾਊਟ ਤੁਹਾਡੀ ਗੱਲ ਕਰਨ ਦਾ ਵੇ। ਮੈਂ ਕਿਹਾ ਯਾਰ ਮੈਂ ਇਹ ਕਿਹੜੀ ਗੱਲ ਕਹਿਤੀ, ਗਲਤ ਗੱਲ ਹੋ ਗਈ। ਫਿਰ ਉਹਨਾਂ ਨੇ ਵਾਸੂ ਜੀ ਅੱਗੇ ਜਿਹੜੀ ਗੱਲ ਕਹੀ ਆ ਉਹਨਾਂ ਦਾ ਧੰਨਵਾਦ,
ਤਾਰੀਫ਼ ਕੀਤੀ, ਥੈਂਕ ਯੂ ਵੈਰੀ ਮੱਚ।
ਉਹ ਕਹਿੰਦੇ ਵੀ ਅਸੀਂ ਜਿਹੜੇ ਕਹਿੰਦੇ ਜਿੱਥੋਂ ਅਸੀਂ ਆਏ ਹਾਂ ਉੱਥੇ ਅਸੀਂ ਦੇਖਿਆ ਵੀ ਜਿਹੜਾ ਬ੍ਰੌਡਕਾਸਟਿੰਗ ਦਾ ਤਰੀਕਾ ਹੁੰਦਾ ਬੜਾ ਸਕ੍ਰਿਪਟਡ ਜਿਹਾ ਹੁੰਦਾ, ਵੀ ਇੰਨੀ ਖੁੱਲ੍ਹ ਕੇ ਗੱਲਬਾਤ ਨਹੀਂ ਹੁੰਦੀ ਆਪਣੀ ਤਾਂ ਜੀ। ਦੇਖੋ, ਯਾਰਾਂ ਦੋਸਤਾਂ ਦੀ ਗੱਲਬਾਤ ਆ ਜਦੋਂ ਵਾਸੂ ਜੀ ਵਰਗੇ ਮਿੱਤਰ ਬੇਲੀ ਨਾਲ ਹੋਣ, ਬਾਕੀ ਆਪਣੇ ਫਰੈਂਡ ਸਰਕਲ ਆਪਣਾ ਨਾਲ ਹੋਵੇ, ਇਹ ਫਰੈਂਡਸ ਦੇ ਨਾਲ ਤਾਂ ਗੱਲ ਖੁੱਲ੍ਹ ਕੇ ਹੀ ਹੋਇਆ ਕਰਦੀ।
ਬਿਲਕੁਲ।
ਸੋ ਤੁਹਾਡਾ ਬਹੁਤ ਬਹੁਤ ਧੰਨਵਾਦ, ਥੈਂਕ ਯੂ ਜੀ, ਬਹੁਤ ਸ਼ੁਕਰੀਆ। ਵਟਸਐਪ ਤੇ ਹੋਰ ਵੀ ਬਹੁਤ ਸਾਰੇ ਸੁਨੇਹੇ ਨੇ। ਮਾਨਵ ਜੀ ਨੂੰ ਗੁੱਡ ਮਾਰਨਿੰਗ ਕਹਿ ਦੀਏ, ਲਾਂਭਾ ਦੇ ਦਿੰਦੇ ਹੁੰਦੇ ਨੇ।
ਹਾਂਜੀ,
ਮਾਨਵ ਜੀ ਦਾ ਸਵਾਗਤ ਹੈ।
ਮਾਨਵ ਜੀ, ਵੈਰੀ ਵੈਰੀ ਗੁੱਡ ਮਾਰਨਿੰਗ ਟੂ ਯੂ। ਸਾਡੇ ਰੈਗੂਲਰ ਲਿਸਨਰ ਬਹੁਤ ਸਾਰੇ ਮੈਸੇਜਸ ਨੇ, ਰਾਜਵੀਰ ਜੀ, ਰਜਨੀਸ਼ ਲੂੰਬਾ ਜੀ, ਸੁਰੇਸ਼ ਸ਼ਰਮਾ ਜੀ, ਸਾਰੇ ਸਾਡੇ ਰੈਗੂਲਰ ਲਿਸਨਰਸ ਨੇ, ਸਾਰੇ ਆਪਣੀਆਂ ਸ਼ੁਭੇਚਾਵਾਂ ਸਾਂਝੀਆਂ ਕਰ ਰਹੇ ਨੇ। ਸਾਰਿਆਂ ਦਾ ਪ੍ਰੋਗਰਾਮ ਵਿੱਚ ਸਵਾਗਤ,
ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਕੱਲ ਯਾਰ ਜਦੋਂ ਆਪਾਂ ਗੱਲ
ਕਰੀਏ, ਮੁੱਛਾਂ ਤੇ ਨਿੰਬੂ ਖੜਦਾ ਹੁਣ ਬਿਟਕੋਇਨ ਦੇ ਨਾਲ,
ਲੱਖ ਡਾਲਰ ਤੋਂ ਉੱਪਰ, ਅਨਬਿਲੀਵੇਬਲ। ਅਜੇ ਤੱਕ ਤੁਸੀਂ ਵੇਖੋ ਕਿ ਇਸ ਕਰੰਸੀ ਨੂੰ ਲੈ ਕੇ ਕੋਈ ਇੰਨੀ ਜ਼ਿਆਦਾ ਕੋਈ ਡਿਟੇਲ ਥੋੜ੍ਹੇ ਅਵੇਲੇਬਲ ਹੈਗੀਆਂ ਨੇ। ਇਹਦੇ ਈਵਨ ਫਾਊਂਡਰ ਤੱਕ ਨੂੰ ਅਜੇ ਤੱਕ ਇਹ ਨਹੀਂ ਪਤਾ ਵੀ ਉਹ ਬੰਦਾ ਕੋਈ ਅਸਲੀ ਹੈ ਵੀ ਕਿ ਨਹੀਂ, ਹੈ ਨਾ, ਦੇ ਓਰੀਜਨ ਕਿਵੇਂ ਹੋਇਆ, ਉਹ ਸਾਰੀਆਂ ਚੀਜ਼ਾਂ। ਪਰ ਇੱਕ ਗੱਲ ਇਹ ਹੈ ਵਾਸੂ ਜੀ, ਜਦੋਂ ਨਾ ਪਿਛਲੇ ਸਾਲ ਦੀ ਗੱਲ ਹੈ, ਆਈ ਥਿੰਕ ਇਟ ਵਾਜ਼ ਲਾਸਟ ਈਅਰ, ਜਦੋਂ ਅਮਰੀਕਾ ਦੇ ਵਿੱਚ ਸਿਕਿਉਰਿਟੀਜ਼ ਐਕਸਚੇਂਜ ਕਮਿਸ਼ਨ ਨੇ ਨਾ ਬਿਟਕੋਇਨ ਇੰਡੈਕਸਡ ETF ਫੰਡਸ ਨੂੰ ਮਾਨਤਾ ਦੇ ਦਿੱਤੀ ਸੀ ਕਿ ਉਹ ਸਟਾਕ ਐਕਸਚੇਂਜ ਦੇ ਉੱਪਰ ਉਹਦੀ ਟ੍ਰੇਡਿੰਗ ਕੀਤੀ ਜਾ ਸਕਦੀ ਆ। ਸੋ ਉਹਦੇ ਨਾਲ ਬਿਟਕੋਇਨ ਦੀ ਜਿਹੜੀ ਕਹਿ ਲਓ ਇਹਦੀ ਅਥੈਂਟਿਸਿਟੀ ਸੀ, ਉਹਦੇ ਵਿੱਚ ਕੁਝ ਲੋਕਾਂ ਦਾ ਭਰੋਸਾ ਹੋਰ ਜ਼ਿਆਦਾ ਵੱਧ ਗਿਆ ਸੀ। ਡੋਨਲਡ ਟਰੰਪ ਦੇ ਇਹਨਾਂ ਨੇ ਆਪਣੀ ਕੈਂਪੇਨ ਦੌਰਾਨ ਕਿਹਾ ਸੀ ਕਿ ਡਿਜੀਟਲ ਕਰੰਸੀ ਨੂੰ ਉਹ ਹੋਰ ਜ਼ਿਆਦਾ ਹੁਲਾਰਾ ਦੇਣਾ ਚਾਹੁੰਦੇ ਨੇ, ਉਸਦੇ ਆਲੇ ਦੁਆਲੇ ਜਿਸ ਤਰ੍ਹਾਂ ਦੀਆਂ ਕੁਝ ਰਿਸਟ੍ਰਿਕਸ਼ਨਸ ਨੇ ਉਹਨੂੰ ਹਟਾਉਣਾ ਚਾਹੁੰਦੇ ਨੇ, ਹੀ ਵਾਂਟਸ ਟੂ ਪ੍ਰਮੋਟ ਇਟ। ਤਾਂ ਹੀ ਵਾਸੂ ਜੀ, 5 ਨਵੰਬਰ ਜਿੱਦਣ ਵੋਟਾਂ ਪਈਆਂ, ਉਦਣ ਬਿਟਕੋਇਨ ਵਾਸ $69,000, ਅੱਜ ਉਹ $1,02,000-$1,03,000 ਤੇ ਪਹੁੰਚਿਆ। ਵਿਦ ਇਨ ਅ ਮੰਥ ਇੰਨਾ ਵੱਡਾ ਉਛਾਲ ਬਿਟਕੋਇਨ ਦੀ ਵੈਲਿਊ ਦੇਖਿਆ ਗਿਆ। ਕਈਆਂ ਦਾ ਇਹ ਮੰਨਣਾ ਕਿ ਜਿਹੜਾ ਇਹ $100,000 ਵਾਲਾ ਇੱਕ ਉਹ ਸਾਈਕੋਲੋਜੀਕਲ ਬੈਰੀਅਰ ਸੀ, ਇਹ ਟੁੱਟਣ ਤੋਂ ਬਾਅਦ ਹੁਣ ਇਹਦੀ ਵੈਲਿਊ ਦੇ ਵਿੱਚ ਹੋਰ ਵਾਧਾ ਹੋ ਸਕਦਾ। ਪਰ ਇਟ ਇਜ਼ ਸਟਿਲ ਅ ਵੈਰੀ ਸਪੈਕੂਲੇਟਿਵ ਇਨਵੈਸਟਮੈਂਟ। ਸੋ ਜੋ ਅਸੀਂ ਗੱਲ ਕਰ ਰਹੇ ਹਾਂ, ਦਿਸ ਇਜ਼ ਨੋਟ ਇਨਵੈਸਟਮੈਂਟ ਐਡਵਾਈਸ ਐਟ ਆਲ, ਇਟ ਇਜ਼ ਸਟਿਲ ਵੈਰੀ ਸਪੈਕੂਲੇਟਿਵ। ਇਹ ਕਹਾਣੀ ਅਜੇ ਵੀ ਕਿਸੇ ਵੀ ਪਾਸੇ ਨੂੰ ਜਾ ਸਕਦੀ
ਹੈ। ਤੇਜ਼ ਤੇਜ਼ ਅਨਾਊਂਸਮੈਂਟ, ਇਨਵੈਸਟਮੈਂਟਸ ਆਰ ਸਬਜੈਕਟ ਟੂ ਮਾਰਕੀਟ ਰਿਸਕ, ਉਹ ਫਟਾਫਟ ਕਰ ਦਿਓ। ਪਿਛਲੇ ਦਿਨ ਹੀ ਵੈਂਕੂਵਰ ਦੇ ਮੇਅਰ ਕੈਨਸਿਮ ਨੇ ਵੀ ਕਿਹਾ ਕਿ ਉਹ ਵੈਂਕੂਵਰ ਨੂੰ ਬਿਟਕੋਇਨ ਫ੍ਰੈਂਡਲੀ ਸਿਟੀ ਬਣਾਉਣਾ ਚਾਹੁੰਦੇ
ਨੇ। ਵਾਸਿਟੀ ਪੈਨਸਿਲਵੇਨੀਆ, ਦਾ ਸਟੇਟ ਆਫ ਪੈਨਸਿਲਵੇਨੀਆ, ਦੇ ਆਰ ਆਲਸੋ ਇਨਵੈਸਟਿੰਗ ਮਨੀ ਇਨਟੂ ਬਿਟਕੋਇਨ। ਇਹ ਕਿਹੜਾ ਮੁਲਕ ਸੀ ਯਾਰ, ਹਾਏ ਹਾਏ, ਮੈਨੂੰ ਨਾਮ ਹੀ ਭੁੱਲ ਗਿਆ ਉਹਦਾ, ਲਾਸਟ ਈਅਰ ਆਪਾਂ ਖਬਰ ਵੀ ਕੀਤੀ ਸੀ ਉਹ। ਉਹਨਾਂ ਨੇ ਕਿੰਨੇ ਹੀ ਜ਼ਿਆਦਾ ਬਿਟਕੋਇਨ ਖਰੀਦੇ ਸੀ ਉਦੋਂ। ਦੇਰ ਵਾਜ਼ ਅ ਕੰਟਰੀ, ਦੇਰ ਵਾਜ਼ ਅ ਸਮਾਲਰ ਕੰਟਰੀ, ਜਿਨ੍ਹਾਂ ਨੇ ਆਪਣਾ ਕਾਫੀ ਜਿਹੜਾ ਪੈਸਾ ਸੀ, ਸਾਡੇ ਫਰੈਂਡ ਸਰਕਲ ਦੇ ਮੈਂਬਰ ਦੱਸ ਦੇਣ,
ਅਮਰੀਕਾ ਦੇ ਵਿੱਚ ਡੋਨਲਡ ਟਰੰਪ ਦਾ ਰਾਸ਼ਟਰਪਤੀ ਬਣ ਜਾਣਾ, ਬਿਟਕੋਇਨ $1,00,000 ਤੋਂ ਉੱਪਰ ਹੋ ਜਾਣਾ, ਟੇਲਰ ਸਵਿਫਟ ਦੀਆਂ ਟਿਕਟਾਂ ਜਿਹੜੀਆਂ ਨੇ $20,000 ਤੱਕ ਦੀਆਂ
ਵਿਕੀਆਂ,
ਹੁਣ ਚੀਜ਼ਾਂ ਸਮਝ ਤੋਂ ਪਰੇ ਜਿਹੀਆਂ ਹੋ ਗਈਆਂ, ਜਿਵੇਂ ਨਾ ਆਪਾਂ ਕਹਿ ਰਹੇ ਵੀ ਅਜੇ ਵੀ ਬੜੀ ਸਪੈਕੂਲੇਟਿਵ ਇਨਵੈਸਟਮੈਂਟ ਆ। ਹੁਣ ਉਹ ਲੌਜਿਕ ਜਿਹੜਾ ਸਮ ਟਾਈਮ ਯੂ ਨੋ ਇਟ ਫੇਲਸ ਯੂ, ਸੋ ਜਾਂ ਤਾਂ ਅਸੀਂ ਆਊਟਡੇਟਡ ਹੋ ਗਏ ਹਾਂ ਜਾਂ ਫਿਰ ਲੌਜਿਕ ਆਊਟਡੇਟਡ ਹੋ ਗਿਆ, ਆਈ ਡੋਂਟ ਨੋ। ਸਮਝ ਨਹੀਂ ਆਉਂਦੀਆਂ ਕਈ ਚੀਜ਼ਾਂ ਵੀ ਉਹ ਕਿਵੇਂ ਚੱਲ ਰਹੀਆਂ ਨੇ, ਪਰ That's how it is.
ਵਾਸੂ ਜੀ, ਅੱਛਾ ਹੁਣ ਗੱਲ ਕਰ ਲਈਏ ਜਿਹੜੀਆਂ ਚੀਜ਼ਾਂ ਸਮਝ ਥੋੜੀਆਂ
ਬਹੁਤ ਆਇਆ, ਕਹਿੰਦੇ ਇਕਵਾਡੋਰ,
ਇਕਵਾਡੋਰ ਸੀ,
ਦੈਟਸ ਰਾਈਟ,
ਥੈਂਕ ਯੂ, ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ,
ਮੈਸੇਜ ਸਾਡੇ ਨਾਲ ਸਾਂਝਾ ਕੀਤਾ
ਉਹਨਾਂ ਨੇ ਕਾਫੀ ਆਪਣਾ ਜਿਹੜੀ ਸੀਗੀ ਨਾ ਵੈਲਿਊ ਬਿਟਕੋਇਨ ਦੇ ਵਿੱਚ ਇਨਵੈਸਟ ਕਰ ਲਈ ਸੀ, ਉਹ ਤੋਂ ਬਾਅਦ ਬਿਟਕੋਇਨ ਕਰ ਗਿਆ ਸੀ ਕ੍ਰੈਸ਼। ਉੱਥੋਂ ਦੀ ਫਿਰ ਸਰਕਾਰ ਦੀ ਤੇ
ਐਲ ਸੈਲਵਾਡੋਰ
ਸੀ ਬੜੀ ਖਿਚਾਈ ਹੋਈ ਸੀ ਵੀ ਆਹ ਤੁਸੀਂ ਕੀ ਕਰ ਬੈਠੇ। ਜੇ ਉਹਨਾਂ ਨੇ ਵਾਸੂ ਜੀ ਅਜੇ ਵੀ ਬਿਟਕੋਇਨ ਕਿਤੇ ਖਰੀਦ ਕੇ ਰੱਖਿਆ ਹੋਇਆ ਤਾਂ ਫਿਰ ਬਾਈ ਉਹ ਤਾਂ ਨਹੀਂ ਪੋਲੀਟੀਸ਼ਨ ਇਲੈਕਸ਼ਨ ਹਾਰਦਾ ਹੁਣ
ਯਾ ਪਰ ਚਲੋ ਸਾਡੇ ਵਾਲਿਆਂ ਨੇ ਵੀ ਦੋ ਮਹੀਨਿਆਂ ਜੀ ਐਸ ਟੀ ਮਾਫ਼ ਕੀਤਾ, ਸਾਡੀ ਬੜੀ ਬਚਤ ਹੋ ਜਾਣੀ।
ਕਿਆ ਬਾਤ ਹੈ, ਕਮਾਲ ਹੀ ਹੋ ਜਾਣੀ ਬਸ ਜੀ। 14 ਤਰੀਕ ਹੁਣ ਤੇ ਬਸ 9 ਦਿਨ ਰਹਿ ਗਏ ਨੇ, ਗੱਲ ਉੱਥੇ ਹੀ ਸ਼ੁਰੂ ਕਰ।
ਦੇਰ ਨਹੀਂ ਦੇਣਾ ਚ, ਰੱਬ ਛੇਤੀ ਕਰਾਓ ਬੱਲੇ ਬੱਲੇ।
ਆਹੋ ਠੀਕ ਆ, ਠੀਕ
ਟਰੂਡੋ ਛੇਤੀ ਕਰਾਓ ਬੱਲੇ ਬੱਲੇ। 2 ਮਹੀਨੇ ਤੁਹਾਨੂੰ ਜੀ ਐਸ ਟੀ ਮਾਫ਼ ਕਰਤੀ,
$250 ਦਾ ਚੈੱਕ ਉਹਦਾ ਕੀ ਬਣੂ ਹੁਣ ਬਾਸੂ ਜੀ। ਹੁਣ ਤੇ ਕਨਸੋਆਂ ਇਹੋ ਜਿਹੀਆਂ ਵੀ ਨੇ, ਉਹ $250 ਵਾਲਾ ਚੈੱਕ ਹੋ ਸਕਦਾ ਵਾਅਦਾ ਠੰਡੇ ਬਸਤੇ 'ਚ ਪੈ ਜਾਵੇ, ਕਿਉਂਕਿ ਹੁਣ ਐਨ ਡੀ ਪੀ ਵਾਲੇ ਕਹੀ ਜਾਂਦੇ ਨੇ ਕਿ ਚੈੱਕਸ ਨੂੰ ਐਕਸਪੈਂਡ ਕਰੋ, ਜਦੋਂ ਤੱਕ ਤੁਸੀਂ ਭਾਵ ਉਹਦੇ ਵਿੱਚ ਜ਼ਿਆਦਾ ਲੋਕਾਂ ਨੂੰ ਸ਼ਾਮਿਲ ਨਹੀਂ ਕਰਦੇ, ਜਿਹਦੇ ਵਿੱਚ ਰਿਟਾਇਰਡ ਵਿਅਕਤੀ ਨੇ, ਜਿਹਦੇ ਵਿੱਚ ਡਿਸੇਬਲਡ ਵਿਅਕਤੀ ਨੇ। ਕਿਉਂਕਿ ਅਜੇ ਤੱਕ ਜਿਹੜੀ ਅਨਾਊਂਸਮੈਂਟ ਜਦੋਂ ਕੀਤੀ ਗਈ ਸੀ, ਉਹਦੇ ਵਿੱਚ ਤਾਂ ਇਹ ਕਿਹਾ ਗਿਆ ਸੀ ਨਾ ਕਿ ਜਿਨ੍ਹਾਂ ਦੀ ਆਮਦਨ $1.5 ਲੱਖ ਤੋਂ ਘੱਟ ਅਤੇ ਜਿਨ੍ਹਾਂ ਦੀ ਉਹ ਆਮਦਨ 2023 ਦੇ ਵਿੱਚ, ਸੋ 2023 ਨੂੰ ਬੇਸ ਈਅਰ ਮੰਨ ਕੇ ਚੱਲਣਾ, ਜਿਨ੍ਹਾਂ ਦੀ ਉਹ ਇੰਪਲੋਇਮੈਂਟ ਇਨਕਮ ਆ, ਜਿਨ੍ਹਾਂ ਨੇ ਕੰਮ ਕਰਕੇ ਉਹ ਪੈਸੇ ਕਮਾਏ, ਉਹਨਾਂ ਨੂੰ ਉਹ $250 ਦੇ ਚੈੱਕ ਆਉਣੇ ਨੇ। ਅਸੀਂ ਪਹਿਲਾਂ ਵੀ ਬੜੀ ਡਿਟੇਲ 'ਚ ਗੱਲ ਕਰ ਚੁੱਕੇ ਹਾਂ ਜਗਮੀਤ ਸਿੰਘ ਇੱਕ ਵਾਰ, ਅਤੇ ਸਾਰੇ ਪਲਾਨ ਦਾ ਸਮਰਥਨ ਕਰਨ ਤੋਂ ਬਾਅਦ ਫਿਰ ਉਹਨੇ ਬੈਕ ਟਰੈਕ ਕੀਤਾ। ਫਿਰ ਉਹਨੇ ਕਿਹਾ ਨਹੀਂ 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 ਨਹੀਂ, ਇਹਦੇ ਵਿੱਚ ਤਾਂ ਹੋਰ ਵਾਧਾ ਕਰੋ, ਇਹਦੇ ਜਿਹੜੇ ਲੋਕ ਇਸ ਚੈੱਕ ਨੂੰ ਹਾਸਲ ਕਰਨ ਵਾਸਤੇ ਐਲੀਜੀਬਲ ਨੇ, ਉਹ ਐਲੀਜੀਬਲ ਲੋਕਾਂ ਦਾ ਦਾਇਰਾ ਵਧਾਇਆ ਜਾਵੇ। ਵਾਸੂ ਜੀ ਹੁਣ ਹੋ ਸਕਦਾ ਜੇ ਸਰਕਾਰ ਦੇਖੋ ਦਾਇਰਾ ਵਧਾਉਂਦੀ ਆ ਤਾਂ ਸਮੱਸਿਆ, ਕਿਉਂਕਿ ਅਜੇ ਹੁਣ ਜਿਹੜੀ ਆਹ ਫਾਲ ਫਿਸਕਲ ਅਪਡੇਟ ਜਿਹਦੀਆਂ ਉਡੀਕਾਂ ਨੇ, ਜਿਹਦੇ ਬਾਰੇ ਕ੍ਰਿਸਟੀਆ ਫਰੀਡਨ ਨੇ ਗੱਲਾਂ ਪਿਛਲੇ ਦਿਨਾਂ 'ਚ ਕਹਿ ਚੁੱਕੇ ਨੇ ਵੀ ਇਸ ਸਾਲ ਦੇ ਅੰਤ ਤੋਂ ਪਹਿਲਾਂ ਅਸੀਂ ਫਾਲ ਫਿਸਕਲ ਅਪਡੇਟ ਸਾਂਝੀ ਕਰਾਂਗੇ, ਉਹਦੇ ਵਿੱਚ ਘਾਟੇ ਹੋਣਗੇ ਚੰਗੇ ਖਾਸੇ ਵੱਡੇ, ਅਤੇ ਜੇ ਆਹ $250 ਵਾਲਾ ਚੈੱਕ ਦਾ ਪ੍ਰੋਗਰਾਮ ਹੁੰਦਾ ਐਕਸਪੈਂਡ, ਤਾਂ ਸਰਕਾਰ ਵਾਸਤੇ ਸਮੱਸਿਆਵਾਂ ਹੋਰ ਵੱਧ ਜਾਣਗੀਆਂ। ਕੱਲ੍ਹ ਅਸੀਂ ਇੱਕ ਸਰਵੇਖਣ ਦਾ ਵੀ ਜ਼ਿਕਰ ਕਰਕੇ ਹਟੇ ਹਾਂ, ਜਿਹਦੇ ਵਿੱਚ 70% ਕੈਨੇਡੀਅਨ ਕੀ ਕਹਿੰਦੇ ਸੀ
ਕਿ ਜੀ ਜਿਹੜੇ ਇਹ ਚੈੱਕਸ ਨੇ ਫਿਕਸ ਹੋਣੇ ਚਾਹੀਦੇ ਨੇ, ਜਿਵੇਂ ਜਗਮੀਤ ਸਿੰਘ ਕਹਿ ਰਹੇ
ਨੇ। ਨਹੀਂ, ਪਰ ਉਹਨਾਂ ਨੇ ਇਹ ਨਹੀਂ ਕਿਹਾ ਸੀ, ਉਹ ਕਹਿੰਦੇ
ਅੱਛਾ ਜਿਹੜੇ ਦੋਨੋਂ ਹੀ ਗੱਲਾਂ ਨੇ,
ਹਾਂ ਦੋਨੋਂ ਹੀ ਨੇ।
ਸੋ ਦੋ ਗੱਲਾਂ ਸੀਗੀਆਂ ਉਹ ਸਰਵੇਖਣ ਦੇ ਵਿੱਚ, 70% ਨੇ ਕਿਹਾ ਵੀ ਇਹ ਤਾਂ ਇੱਕ ਇਲੈਕਟੋਰਲ ਸਟੰਟ ਹੈ। ਬਾਅਦ ਵਿੱਚ ਉਹਨਾਂ ਨੂੰ ਉਸੇ ਸਰਵੇਖਣ ਵਿੱਚ ਇਹ ਵੀ ਪੁੱਛਿਆ ਗਿਆ ਕਿ ਜਿਵੇਂ ਜਗਮੀਤ ਸਿੰਘ ਕਹਿ ਰਹੇ ਨੇ ਇਹ ਚੈੱਕਸ ਕੀ ਫਿਕਸ ਹੋਣੇ ਚਾਹੀਦੇ ਨੇ, ਐਕਸਪੈਂਡ ਹੋਣੇ ਚਾਹੀਦੇ ਨੇ ਕਿ ਨਹੀਂ, ਓਵਰਆਲ ਕੈਨੇਡੀਅਨਸ ਜਿਨ੍ਹਾਂ ਨੇ ਕਿਹਾ ਕਿ ਜੀ ਇਹ ਚੈੱਕਸ ਫਿਕਸ ਹੋਣੇ ਚਾਹੀਦੇ ਨੇ ਉਸ ਤੋਂ ਜ਼ਿਆਦਾ, ਸੋ 62% ਓਵਰਆਲ ਜਿਨ੍ਹਾਂ ਨੇ ਕਿਹਾ ਕਿ ਜੀ ਹਾਂ ਇਹਦੀ ਐਕਸਪੈਂਸ਼ਨ ਹੋਣੀ ਚਾਹੀਦੀ ਹੈ, 69% ਲਿਬਰਲ ਸਮਰਥਕਾਂ ਨੇ ਕਿਹਾ ਇਹ ਗੱਲ ਕਹੀ।
ਨੰਬਰ ਬੜੇ ਯਾਦ ਨੇ ਤੁਹਾਨੂੰ ਯਾਰ, ਵੈਰੀ ਇੰਪ੍ਰੈਸਡ।
ਨਹੀਂ ਚਲੋ ਯਾਦ ਆ,
ਫੇਰ ਵੀ ਯਾਰ
ਮੇਰੀ 2 ਵਾਰ ਰਿਵੀਜ਼ਨ ਹੋਈ ਨਾ ਵਿਜੇ ਦੀ ਸਵੇਰੇ ਦੀ ਸ਼ਾਮੇ ਵੀ,
ਈਵਨ ਦੈਨ ਈਵਨ ਦੈਨ ਟੇਕ ਦਾ ਕ੍ਰੈਡਿਟ।
ਸੋ ਥੈਂਕ ਯੂ ਵਿਜੇ ਜੀ, ਤੁਹਾਨੂੰ ਵੀ ਬੜੇ ਸਾਰੇ ਨੰਬਰ ਯਾਦ ਹੈ।
ਹਰ ਵਾਰ ਨਹੀਂ ਵਾਪਸ ਤਾਰੀਫ ਕਰਨੀ ਹੁੰਦੀ, ਕਈ ਵਾਰ ਥੈਂਕ ਯੂ, ਹਰ ਵਾਰ ਨਹੀਂ।
ਥੈਂਕ ਯੂ ਵਿਜੇ ਜੀ,
ਯੂ ਵੈਲਕਮ।
ਮੈਨੂੰ ਦੱਸ ਦਿਆ ਕਰੋ, ਅੱਖ ਨਹੀਂ ਮਾਰ ਦਿਆ ਕਰੋ ਜੇ 2 ਵਾਰ ਕਰਨੀ ਹੋਵੇ। ਅੱਛਾ, ਗੱਲ ਕਰ ਰਹੇ ਸੀ ਕਿ ਯਾ ਸੋ ਹੁਣ ਲਿਬਰਲ ਸਰਕਾਰ ਸੀ, ਉਦੋਂ ਕੱਲ੍ਹ ਹੀ ਜ਼ਿਕਰ ਕੀਤਾ ਸੀ ਇਸ ਗੱਲ ਦਾ ਕਿ ਵੀ ਹੁਣ ਦੇਖਿਓ ਵੀ ਇਹ ਚੈੱਕਸ ਐਕਸਪੈਂਡ ਹੋ ਜਾਣੇ, ਕਿਉਂਕਿ ਪੋਲਿੰਗ ਇਹ ਕਹਿ ਰਹੀ ਹੈ ਕਿ ਲਿਬਰਲ ਸਮਰਥਕ ਵੀ ਚਾਹੁੰਦੇ ਨੇ ਕਿ ਜ਼ਿਆਦਾ ਲੋਕਾਂ ਨੂੰ ਇਹ $250 ਦੇ ਚੈੱਕ ਭੇਜੇ ਜਾਣ। ਸੋ ਉਹ ਚਲੋ ਦੇਖਦੇ ਹਾਂ ਕਿ ਨਹੀਂ, ਪਰ ਖਰਚਾ ਜਿਹੜਾ $6.3 billion ਹੋਣਾ ਇਹ ਮਿਨੀਮਮ ਖਰਚਾ ਹੈ। ਤੇ ਪਹਿਲੀ ਗੱਲ ਤਾਂ ਵੀ ਜਿਹੜੀ ਐਚ ਐਸ ਟੀ ਵਾਲਾ ਲੋਸ ਨਹੀਂ ਉਹਦੇ 'ਚ ਕੈਲਕੂਲੇਟ ਕੀਤਾ, ਕਿਉਂਕਿ ਉਹ ਪ੍ਰੋਵਿੰਸ਼ੀਅਲ ਲੋਸ ਹੋਏਗਾ, ਸਰਕਾਰ ਸਿਰਫ ਫੈਡਰਲ ਲੋਸ ਆਫ ਰੈਵਨਿਊ ਦੀ ਗੱਲ ਕਰ ਰਹੀ ਹੈ,
5 ਸੂਬੇ ਨੇ ਜਿੱਥੇ ਐਚ ਐਸ ਟੀ ਆ।
ਤੇ ਜੇ ਇਹ ਚੈੱਕ ਐਕਸਪੈਂਡ ਹੁੰਦੇ ਨੇ ਤੇ ਖਰਚਾ ਤਾਂ ਹੋਰ ਬਹੁਤ ਜ਼ਿਆਦਾ ਵੱਧ ਜਾਣਾ, ਸੋ 6.3 billion ਤੋਂ ਕਿਤੇ ਜ਼ਿਆਦਾ ਖਰਚਾ ਟੋਟਲ ਹੋਣਾ। ਹੁਣ ਚੱਕਰ ਇਹ ਹੈ ਕਿ ਆਲਰੇਡੀ ਅਚਾਨਕ ਸਰਕਾਰ ਦੇ ਸਿਰ ਤੇ ਬਹੁਤ ਸਾਰੇ ਖਰਚੇ ਆ ਪਏ ਨੇ,
ਬਿਲਕੁਲ,
ਜਿਹੜੇ ਸਰਕਾਰ ਨੇ ਪਹਿਲਾਂ ਵੈਸੇ ਐਂਟੀਸਪੇਟ ਉਹਨਾਂ ਨੂੰ ਕਰ ਲਏ ਹੋਣੇ ਚਾਹੀਦੇ ਸੀ, ਪਰ ਉਹਨੇ ਕੀਤੇ ਨਹੀਂ, ਕਿ ਜਿਵੇਂ ਡਿਫੈਂਸ ਦੇ ਉੱਤੇ ਸਪੈਂਡਿੰਗ ਸਾਨੂੰ ਕਾਫੀ ਵਧਾਉਣੀ ਪੈਣੀ ਹੈ। ਉਹ ਕਿਉਂ? ਕਿਉਂਕਿ ਡੋਨਲਡ ਟਰੰਪ ਨੇ ਹੁਣ ਉਧਰੋਂ ਜ਼ਿਆਦਾ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ,
ਨੇਟੋ ਸਪੈਂਡਿੰਗ
2% of GDP, ਉਹ ਕਰਨਾ ਹੀ ਪੈਣਾ। ਹੁਣ ਦੂਸਰੀ ਚੀਜ਼ ਕਿ ਸਾਨੂੰ ਆਪਣੇ ਹੁਣ ਪੋਰਟਸ ਤੇ ਬਾਰਡਰ ਨੂੰ ਹੋਰ ਸਿਕਿਉਰ ਕਰਨਾ ਪੈਣਾ, ਉਹਦੇ ਵਾਸਤੇ ਇਹ ਕਹਿ ਚੁੱਕੇ ਨੇ ਕਿ ਅਸੀਂ ਜ਼ਿਆਦਾ ਰਿਸੋਰਸਿਸ ਜਿਹੜੇ ਨੇ ਉੱਥੇ ਲਾਣੇ ਨੇ, ਉਧਰੋਂ ਖਰਚਾ ਵਧਣਾ, ਪਲੱਸ ਜਿਹੜੇ ਹੁਣ $6.3 billion ਇਹਨਾਂ ਨੂੰ ਲੱਗ ਰਿਹਾ ਵੀ ਸਾਨੂੰ ਖਰਚਣੇ ਚਾਹੀਦੇ ਇਲੈਕਸ਼ਨ ਜਿੱਤਣ ਵਾਸਤੇ, ਸੋ ਉਹ ਖਰਚਾ ਕਰ ਰਹੇ ਨੇ। ਸੋ ਜਿਹੜੇ ਅਚਾਨਕ ਇਹ ਖਰਚੇ ਆ ਗਏ, ਇਹਨਾਂ ਕਰਕੇ ਸਰਕਾਰ ਨੂੰ ਹੁਣ ਬਿੱਲ ਪਾਸ ਕਰਾਉਣੇ ਪੈਣੇ ਨੇ, ਸਪਲਾਈ ਜਿਹੜੇ ਕਿ ਸਰਕਾਰ ਨੂੰ ਖਰਚਾ ਚਾਹੀਦਾ,
ਇੱਕ ਖਰਚਾ ਇਹਦੇ 'ਚ ਹੋਰ ਜਿਹੜਾ ਅਣਕਿਆਸਿਆ ਖਰਚਾ ਜਿਹੜਾ ਕਿ ਵੱਧ ਸਕਦਾ ਉਹ ਜੋੜ ਲਈਏ। ਅਸੈਂਬਲੀ ਆਫ ਫਸਟ ਨੇਸ਼ਨਸ ਦੇ ਨੁਮਾਇੰਦਿਆਂ ਦੀ ਜਿਹੜੀ ਮੀਟਿੰਗ ਹੋਈ, ਜਿਹੜਾ ਇੱਕ ਆਲਮੋਸਟ 47-48 billion ਦਾ $47.8 billion ਦਾ ਪੈਕੇਜ ਸੀ, ਜਿਹੜਾ 10 ਸਾਲਾਂ ਦੇ ਵਿੱਚ ਫੈਡਰਲ ਸਰਕਾਰ ਨੇ ਪੇਸ਼ਕਸ਼ ਕੀਤੀ ਸੀ ਅਸੈਂਬਲੀ ਆਫ ਫਸਟ ਨੇਸ਼ਨਸ ਨੂੰ, ਕਿ ਜਿਹੜੇ ਬੱਚੇ ਰਿਜ਼ਰਵਸ ਤੇ ਰਹਿੰਦੇ ਨੇ ਉਹਨਾਂ ਦੀ ਦੇਖਭਾਲ ਲਈ, ਉਹਨਾਂ ਦੇ ਬੈਨੀਫਿਟਸ ਵਾਸਤੇ ਉਹ ਪੈਸੇ ਸਰਕਾਰ ਨੇ ਦੇਣੇ ਸੀ। $47.8 billion ਦਾ ਉਹ ਪੈਕੇਜ ਸੀ, ਉਸਨੂੰ ਅਸੈਂਬਲੀ ਆਫ ਫਸਟ ਨੇਸ਼ਨਸ ਦੇ ਵਿੱਚ ਵੋਟ ਕਰਕੇ ਰੱਦ ਕਰ ਦਿੱਤਾ ਗਿਆ, ਵੋਟ ਡਾਊਨ ਕਰ ਦਿੱਤਾ ਗਿਆ, ਕਿਉਂਕਿ ਅਸੈਂਬਲੀ ਦਾ ਇਹ ਕਹਿਣਾ ਕਿ ਇਹਨਾਂ ਪੈਸਿਆਂ ਨੂੰ ਸਾਨੂੰ ਇੱਕ ਤੇ ਛੇਤੀ ਦਿੱਤਾ ਜਾਵੇ ਤੇ ਇਹਦੇ ਵਿੱਚ ਹੋਰ ਐਕਸਪੈਂਸ਼ਨ ਕੀਤੀਆਂ ਜਾਣ। ਵਾਸੂ ਜੀ ਅਗਲੇ ਸਾਲ ਇਲੈਕਸ਼ਨ ਆ, ਤੇ ਅਸੈਂਬਲੀ ਆਫ ਫਸਟ ਨੇਸ਼ਨਸ ਨੇ ਵੀ ਜਿਹੜਾ ਮੇ ਬੀ ਇਹ ਵੋਟਿੰਗ ਕੀਤੀ ਆ ਉਸ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਹੋਏਗੀ। ਜੇ ਹੁਣ ਉੱਧਰ ਵੀ ਪੈਸੇ ਜ਼ਿਆਦਾ ਦੇਣੇ ਪੈਂਦੇ ਨੇ ਤੇ ਉਹ ਪੈਸੇ ਛੇਤੀ ਜੇ ਜਾਰੀ ਕਰਨੇ ਪੈਂਦੇ ਨੇ ਜਿਹੜੀ ਆਲਰੇਡੀ ਬਹੁਤ ਜ਼ਿਆਦਾ ਸਾਡੀ ਡਾਵਾਡੋਲ ਫਿਸਕਲ ਸਿਚੁਏਸ਼ਨ ਆ ਉਹਦੇ ਵਿੱਚ ਸਮੱਸਿਆਵਾਂ ਹੋਰ ਪੈਦਾ ਹੋਣਗੀਆਂ। RBC ਵਾਲਿਆਂ ਨੇ ਇੱਕ ਰਿਪੋਰਟ ਕੱਢੀ, ਉਹਨਾਂ ਕਿਹਾ ਵੀ ਦੇਖੋ ਅਗਲੇ ਸਾਲਾਂ ਦੇ ਵਿੱਚ ਹੁਣ ਸਾਡੀ ਆਬਾਦੀ ਘਟਣੀ ਆ ਕਿਉਂਕਿ ਇਮੀਗ੍ਰੇਸ਼ਨ ਟਾਰਗੇਟਸ ਦੇ ਵਿੱਚ ਰਿਵੀਜ਼ਨ ਕੀਤੀ ਹੈ ਸਰਕਾਰ ਨੇ। ਆਬਾਦੀ ਘਟਣ ਦੇ ਨਾਲ ਅਗਲੇ 5 ਸਾਲਾਂ ਦੇ ਵਿੱਚ ਕੈਨੇਡੀਅਨ ਇਕੋਨਮੀ ਦਾ $50 ਬਿਲੀਅਨ ਦਾ ਨੁਕਸਾਨ ਹੋ ਸਕਦਾ। ਫਿਰ ਉਹਨਾਂ ਨੇ ਇਹ ਗੱਲ ਵੀ ਆਖੀ ਕਿ ਚਲੋ ਵਿਆਜ ਦਰਾਂ ਵੀ ਘਟਦੀਆਂ ਪਈਆਂ ਨੇ, ਵਿਆਜ ਦਰਾਂ ਘਟਣ ਦੇ ਨਾਲ ਕੈਨੇਡੀਅਨ ਸਰਕਾਰ ਨੂੰ ਜਿਹੜਾ ਅਸੀਂ ਕਰਜ਼ੇ ਦੇ ਉੱਪਰ ਵਿਆਜ ਪੇ ਕਰਦੇ ਹਾਂ ਉਹਦੇ ਵਿੱਚ $30 ਬਿਲੀਅਨ ਦੀ ਬੱਚਤ ਵੀ ਹੋਏਗੀ। ਪਰ GDP ਦੇ ਵਿੱਚ $50 ਬਿਲੀਅਨ ਦਾ ਨੁਕਸਾਨ, ਇੰਟਰਸਟ ਪੇਮੈਂਟ ਦੇ ਵਿੱਚ $30 ਬਿਲੀਅਨ ਦੀ ਬੱਚਤ ਵੀ, ਸਟਿਲ $20 ਬਿਲੀਅਨ ਇਨ ਦਾ ਨੈਗੇਟਿਵ, ਉਹਨੇ ਡੈਟ ਟੂ GDP ਰੇਸ਼ੋ ਵੀ ਹਿਲਾ ਦੇਣੀਆਂ। ਵਾਸੂ ਜੀ, ਇਹ ਕਈ ਸਮੱਸਿਆਵਾਂ ਨਾਲ ਨਾਲ ਪੈਰਲਲ ਚੱਲ ਰਹੀਆਂ ਨੇ। ਹੁਣ ਇਹ ਸਭ ਦੇ ਵਿੱਚ ਕਹਾਣੀ ਆ ਕੇ ਖੜ ਜਾਂਦੀ ਆ ਕਿ ਅਜੇ ਤੱਕ ਜਿਹੜੀ ਫਾਲ ਫਿਸਕਲ ਅਪਡੇਟ ਹੈ ਉਹ ਸਾਂਝੀ ਕੀਤੀ ਨਹੀਂ ਗਈ। ਸਾਨੂੰ ਪਤਾ ਨਹੀਂ ਕਿ ਜਿਹੜਾ 31 ਮਾਰਚ 2024 ਨੂੰ ਜਿਹੜਾ ਵਿੱਤੀ ਵਰ੍ਹਾ ਖਤਮ ਹੋ ਗਿਆ ਸੀ ਉਹਦੇ ਅਸਲ ਨੰਬਰਸ, ਸਾਰੀਆਂ ਰਸੀਦਾਂ ਰਸੂਦਾਂ ਦਾ ਟੈਲਿੰਗ ਕਰਕੇ ਉਹ ਅਸਲ ਦੇ ਵਿੱਚ ਡੈਫੀਸਿਟ ਕਿੰਨੇ ਨੰਬਰ 'ਤੇ ਕਿੱਥੇ ਖੜਾ ਹੈ।
ਸੋ ਇਹਦੇ 'ਚ ਦੋ ਚੀਜ਼ਾਂ ਨੇ
ਜੀ,
ਇੱਕ ਤਾਂ ਹੈ ਫਾਲ ਇਕਨੋਮਿਕ ਅਪਡੇਟ, ਫਾਲ ਫਿਸਕਲ ਅਪਡੇਟ, ਮਿੰਨੀ ਬਜਟ, ਉਹਦੇ ਕਈ ਸਾਰੇ ਨਾਮ ਨੇ। ਦੂਜੀ ਚੀਜ਼ ਹੈ ਪਬਲਿਕ ਅਕਾਊਂਟਸ।
ਹਾਂ, ਯੈਸ।
ਸੋ ਜਿਹੜਾ ਪਿਛਲੇ ਸਾਲ 2023-24 ਦੇ ਜਿਹੜੇ ਫਾਈਨਲ ਅੰਕੜੇ ਨੇ, ਜਿਹੜਾ ਵਿੱਤੀ ਵਰ੍ਹਾ 31 ਮਾਰਚ ਨੂੰ ਖਤਮ ਹੋਇਆ,
ਹਾਂਜੀ,
ਉਹਦੇ ਵਿੱਚ ਕ੍ਰਿਸਟੀਆ ਫ੍ਰੀਲੈਂਡ ਨੇ ਵਾਅਦਾ ਕੀਤਾ ਸੀ ਕਿ ਅਸੀਂ ਉਹਦੇ ਵਿੱਚ ਜਿਹੜਾ ਫਿਸਕਲ ਡੈਫੀਸਿਟ ਆ, ਵਿੱਤੀ ਘਾਟਾ, ਉਹ 40 ਬਿਲੀਅਨ ਦੇ ਨੇੜੇ ਤੇੜੇ ਰੱਖਾਂਗੇ, ਉਸ ਤੋਂ ਘੱਟ ਹੀ ਰੱਖਾਂਗੇ। 31 ਮਾਰਚ ਨੂੰ ਉਹ ਫਿਸਕਲ ਈਅਰ ਖਤਮ ਹੋਇਆ। ਜਿਹੜਾ ਇਸ ਸਾਲ ਦਾ ਬਜਟ ਪ੍ਰੈਜੈਂਟ ਕੀਤਾ ਗਿਆ 2024-25 ਵਾਸਤੇ,
ਹਾਂਜੀ,
ਉਹਦੇ ਵਿੱਚ ਉਹਨਾਂ ਨੇ ਜਦੋਂ ਬਜਟ ਜਾਰੀ ਕੀਤਾ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਦੇਖ ਲਓ, ਮੈਂ ਤੁਹਾਨੂੰ ਪਿਛਲੇ ਸਾਲ ਜਦੋਂ ਫਾਲ ਇਕਨੋਮਿਕ ਸਟੇਟਮੈਂਟ ਜਾਰੀ ਕੀਤੀ ਸੀ ਉਦੋਂ ਵਾਅਦਾ ਕੀਤਾ ਸੀ ਵੀ ਮੈਂ 2023-24 ਦਾ ਵਿੱਤੀ ਘਾਟਾ 40 ਬਿਲੀਅਨ ਤੋਂ ਨਹੀਂ ਟੱਪਣ ਦੇਣਾ।
$40.1 ਬਿਲੀਅਨ
ਕਹਿੰਦੇ ਉਹ ਨੰਬਰ ਆਇਆ, ਦੇਖ ਲਓ ਕਹਿੰਦੇ ਵੀ ਜੋ ਵਾਅਦਾ ਕੀਆ ਥਾ ਵੋ ਵਾਅਦਾ ਨਿਭਾਇਆ। ਸੋ ਉਹ ਉਹਨਾਂ ਨੇ ਆਪਣੀ ਪਿੱਠ ਥਾਪੜੀ ਸੀ ਉਦੋਂ। ਪਿਛਲੇ ਦਿਨ ਹੀ PBO ਦੀ ਰਿਪੋਰਟ ਆਈ, PBO ਨੇ ਕਿਹਾ ਵੀ ਮੇਰੇ ਹਿਸਾਬ ਨਾਲ ਜਿਹੜਾ ਇਹ ਅਸਲੀ ਅੰਕੜਾ ਹੋਏਗਾ ਇਹ $40.1 ਬਿਲੀਅਨ ਤੋਂ ਕਿਤੇ ਜ਼ਿਆਦਾ ਹੋਣਾ, 46-47 ਬਿਲੀਅਨ ਤੱਕ ਪਹੁੰਚੇਗਾ।
ਕਰੈਕਟ।
ਤੇ ਉਹ ਜਿਹੜਾ ਅਸਲ ਅੰਕੜਾ ਹੈ, ਫਾਈਨਲ ਨੰਬਰ, ਜਦੋਂ ਵਹੀ ਖਾਤੇ ਬੰਦ ਹੁੰਦੇ ਨੇ ਉਹ ਪਬਲਿਕ ਅਕਾਊਂਟਸ ਦੇ ਵਿੱਚ ਜਾਰੀ ਕੀਤਾ ਜਾਂਦਾ।
ਕਰੈਕਟ।
ਪਬਲਿਕ ਅਕਾਊਂਟਸ ਜਿਹੜੇ ਹੁਣ ਜਾਰੀ ਕੀਤੇ ਹੋ ਜਾਣੇ ਚਾਹੀਦੇ ਸੀ ਹੁਣ ਤੱਕ ਜਾਰੀ, ਉਹ ਪਿਛਲੇ ਸਾਲ ਦੇ ਨੇ, ਪਿਛਲੇ ਵਿੱਤੀ ਵਰ੍ਹੇ ਦੇ,
ਜਿਹੜਾ 31 ਮਾਰਚ
ਨੂੰ ਵਹੀ ਖਾਤੇ ਸਾਰੇ ਬੰਦ ਹੁੰਦੇ ਨੇ, ਫਾਈਨਲ ਨੰਬਰ ਜਦੋਂ ਆ ਗਏ,
ਜਿਹੜਾ 31 ਮਾਰਚ 2024 ਨੂੰ ਵਿੱਤੀ ਵਰ੍ਹਾ ਖਤਮ ਹੋਇਆ
2023-24। ਸੋ ਉਹਦੇ ਪਬਲਿਕ ਅਕਾਊਂਟਸ ਵੀ ਸਰਕਾਰ ਨੇ ਅਜੇ ਤੱਕ ਜਨਤਕ ਨਹੀਂ
ਕੀਤੇ।
ਤੇ ਦੂਸਰੀ ਚੀਜ਼ ਹੁੰਦੀ ਹੈ ਫਾਲ ਇਕਨੋਮਿਕ ਸਟੇਟਮੈਂਟ, ਉਹ ਵੀ ਸਰਕਾਰ ਨੇ ਅਜੇ ਤੱਕ ਜਾਰੀ ਨਹੀਂ ਕੀਤੀ। ਫਾਲ ਇਕਨੋਮਿਕ ਸਟੇਟਮੈਂਟ ਆਮ ਤੌਰ ਤੇ ਨਵੰਬਰ ਵਿੱਚ ਆ ਜਾਇਆ ਕਰਦੀ ਹੈ। ਪਿਛਲੇ 20 ਸਾਲਾਂ ਦੇ ਵਿੱਚ ਸਿਰਫ 3 ਵਾਰ ਅਜਿਹਾ ਹੋਇਆ ਕਿ ਫਾਲ ਇਕਨੋਮਿਕ ਸਟੇਟਮੈਂਟ ਦਸੰਬਰ ਵਿੱਚ ਆਈ
ਹੋਵੇ।
ਸੋ ਉਹ ਅਜੇ ਤੱਕ ਸਰਕਾਰ ਨੇ ਜਾਰੀ ਨਹੀਂ ਕੀਤੀ। ਪਰ ਫਾਲ ਇਕਨੋਮਿਕ ਸਟੇਟਮੈਂਟ ਜਾਰੀ ਕਰਨਾ ਉਹ ਕੋਈ ਲੀਗਲ ਰਿਕੁਆਇਰਮੈਂਟ ਨਹੀਂ ਹੈ, ਉਹ ਇੱਕ ਰਿਵਾਇਤ ਹੈ। ਉਹ ਤਾਂ ਕਰਕੇ ਸਰਕਾਰ ਨੂੰ ਵੀ ਕਨਵੀਨੀਅੰਟ ਹੁੰਦਾ ਵੀ ਸਰਕਾਰ ਨੇ ਵੱਧ ਖਰਚੇ ਜਿਹੜੇ ਆਪਣੇ ਪਾਸ ਕਰਵਾਉਣੇ ਹੁੰਦੇ ਆ ਕਿ ਜੇ ਐਡੀਸ਼ਨਲ ਸਪੈਂਡਿੰਗ ਇੰਨੀ ਹੋਏਗੀ ਤੇ ਕੋਈ ਅਪਡੇਟ ਜੀ ਆ ਜਾਇਆ ਕਰਦੀ, ਕੋਈ ਨਵੀਂ ਕੋਈ ਆਪਣੀ ਪੋਲੀਟੀਕਲ ਪਾਲਿਸੀ ਕੋਈ ਹੁੰਦੀ ਹੈ, ਕੋਈ ਸਿਆਸੀ ਲੋਕਾਂ ਨੂੰ ਲੁਭਾਉਣ ਵਾਸਤੇ ਉਹ ਉਹਦੇ ਵਿੱਚ ਸ਼ਾਮਲ ਕਰਕੇ। ਸੋ ਸਰਕਾਰ ਦਾ ਇੱਕ ਪੋਲੀਟੀਕਲ ਟੂਲ ਹੈ ਇੱਕ ਤਰੀਕੇ ਨਾਲ। ਦੂਸਰੀ ਜਿਹੜੀ ਚੀਜ਼ ਆ ਪਬਲਿਕ
ਅਕਾਊਂਟਸ,
ਉਹ ਸਰਕਾਰ ਦੀ ਲੀਗਲ ਰਿਕੁਆਇਰਮੈਂਟ ਆ। ਬਿਫੋਰ ਦੀ ਐਂਡ ਆਫ ਦਾ ਈਅਰ ਦ ਗਵਰਨਮੈਂਟ ਇਜ਼ ਲੀਗਲੀ ਓਬਲਾਈਜ਼ਡ ਕਿ ਉਹਨਾਂ ਨੂੰ ਉਹ ਜਾਰੀ ਕਰਨੇ ਹੀ ਪੈਣੇ ਆ
ਜੀ,
ਤੇ ਉਹ ਵੀ ਅਜੇ ਤੱਕ ਜਾਰੀ ਕੀਤੇ ਨਹੀਂ ਗਏ। ਇਸ ਕਰਕੇ ਕੱਲ ਪੀਅਰ ਪੋਲੀਐਵ ਨੇ ਕੁਐਸਚਨ ਪੀਰੀਅਡ ਦੌਰਾਨ ਕ੍ਰਿਸਟੀਆ ਫ੍ਰੀਲੈਂਡ ਨੂੰ ਵੰਗਾਰਿਆ। ਉਹਨਾਂ ਨੇ ਕਿਹਾ ਕਿ ਤੁਸੀਂ ਅਜੇ ਤੱਕ ਫਾਲ ਇਕਨੋਮਿਕ ਸਟੇਟਮੈਂਟ ਜਾਰੀ ਨਹੀਂ ਕੀਤੀ, ਕਿਹੜੀ ਚੀਜ਼ ਆ ਜਿਹਨੂੰ ਲੁਕੋ ਰਹੇ ਹੋ,
ਕੀ ਤੁਹਾਡੇ ਡੈਫੀਸਿਟਸ ਇੰਨੇ ਜ਼ਿਆਦਾ, ਕੀ ਤੁਹਾਡੇ ਡੈਫੀਸਿਟਸ ਵੀ ਇੰਨੇ ਆਊਟ ਆਫ ਕੰਟਰੋਲ ਹੋ ਚੁੱਕੇ ਨੇ ਅੱਜ ਕੱਲ ਉਹ ਟਰੂਡੋ ਐਡਮਿਨਿਸਟ੍ਰੇਸ਼ਨ ਤੇ ਜਸਟਿਨ ਟਰੂਡੋ ਦੇ ਉੱਪਰ ਆਊਟ ਆਫ ਕੰਟਰੋਲ ਵਾਲੀ ਇੱਕ ਟਰਮੀਨੋਲੋਜੀ ਯੂਜ਼ ਕਰਕੇ,
ਲੋਸਟ ਕੰਟਰੋਲ ਆਫ ਦ ਬਾਰਡਰ, ਲੋਸਟ ਕੰਟਰੋਲ ਓਵਰ
ਇਮੀਗ੍ਰੇਸ਼ਨ, ਹੈਵ ਯੂ ਆਲਸੋ ਲੋਸਟ ਕੰਟਰੋਲ ਆਫ ਦ ਡੈਫੀਸਿਟ। ਉਹਨਾਂ ਨੇ ਬਜਟ ਨਹੀਂ ਕਿਹਾ, ਉਹਨਾਂ ਨੇ ਵੀ ਡੈਫੀਸਿਟ ਵੀ ਤੁਹਾਡੇ ਕਾਬੂ ਤੋਂ ਬਾਹਰ ਹੋ ਗਿਆ ਹੁਣ। ਸੋ ਉਹਨਾਂ ਨੇ ਇਸ ਚੀਜ਼ ਦਾ ਹਵਾਲਾ ਦਿੰਦਿਆਂ ਕਿਹਾ ਵੀ ਦੇਖੋ ਸੋਮਵਾਰ ਨੂੰ ਜਿਹੜਾ ਹਾਊਸ ਆਫ ਕਾਮਨਸ ਦੇ ਵਿੱਚ ਜਿਹੜਾ ਏਜੰਡਾ ਹੈ ਉਹ ਸਾਰਾ ਡਿਕਟੇਟ ਕਰਨਾ ਹੈ ਕੰਜ਼ਰਵੇਟਿਵਸ ਨੇ, ਆਪੋਜੀਸ਼ਨ ਡੇ ਆ। ਉਹਨਾਂ ਇਹ ਆਖਿਆ ਵੀ ਐਂ ਕਰੋ ਸੋਮਵਾਰ ਨੂੰ ਜਿਹੜਾ ਸਾਡਾ ਟਾਈਮ ਹੈ ਜਿਹਦੇ ਵਿੱਚ ਕਿ ਅਸੀਂ ਕਿਹੜਾ ਮਤਾ ਪੇਸ਼ ਕਰਕੇ ਉੱਤੇ ਡਿਬੇਟ ਕਰਾਉਣੀ ਹੈ, ਉਸੇ ਦਿਨ ਆ ਨੋਨ ਕੌਨਫੀਡੈਂਸ ਵੋਟ ਜਿਹੜੀ ਅੱਜ ਹਾਊਸ ਆਫ ਕਾਮਨਸ ਦੇ ਵਿੱਚ ਕੰਜ਼ਰਵੇਟਿਵਸ ਨੇ ਟੇਬਲ ਕਰਨੀ ਆ, ਉੱਤੇ ਵੋਟਿੰਗ ਸੋਮਵਾਰ ਨੂੰ ਹੋਣੀ ਆ। ਉਹਨੇ ਕਿਹਾ ਵੀ ਅਸੀਂ ਆਪਣੇ ਸਮੇਂ ਦੇ ਵਿੱਚ 2 ਘੰਟੇ ਦਿੰਦੇ ਹਾਂ ਤੁਹਾਨੂੰ, ਤੁਸੀਂ 2 ਘੰਟੇ ਉਹ ਸਮਾਂ ਇਸਤੇਮਾਲ ਕਰਕੇ ਆ ਫਾਲ ਫਿਸਕਲ ਅਪਡੇਟ ਅਤੇ ਜਿਹੜੇ ਪਬਲਿਕ ਅਕਾਊਂਟਸ ਨੇ ਜਾਰੀ ਕਰ ਦਿਓ ਵੀ ਜੇ ਤੁਹਾਡੇ ਕੋਲ ਸਾਰਾ ਕੁਝ ਰੈਡੀ ਆ। ਹੁਣ ਹੁੰਦਾ ਕੀ ਰਿਹਾ ਕਿ ਕ੍ਰਿਸਟੀਆ ਫ੍ਰੀਲੈਂਡ ਇਸ ਹਫ਼ਤੇ ਜਦੋਂ ਵੀ ਉਹਨਾਂ ਨੂੰ ਪੁੱਛਿਆ ਜਾਂਦਾ ਰਿਹਾ ਪਿਛਲੇ ਦਿਨਾਂ 'ਚ, ਉਹ ਕਹਿੰਦੇ ਰਹੇ ਅਸੀਂ ਦੇਖ ਰਹੇ ਹਾਂ ਕਿ ਮੇ ਬੀ ਹਾਊ, ਉਹਨਾਂ ਨੇ ਨਹੀਂ ਕਿਹਾ, ਇਹ ਰਿਪੋਰਟ ਆਈ ਸੀ ਕਿ ਮੇ ਬੀ ਹਾਊਸ ਆਫ ਕਾਮਨਸ ਤੋਂ ਬਾਹਰ ਕਿਤੇ ਪਬਲਿਕ ਅਕਾਊਂਟਸ ਦੀ ਜਾਣਕਾਰੀ ਸਾਂਝੀ ਕਰਨ ਲਈ ਸਰਕਾਰ ਕੋਈ ਕਵੈਦ ਕਰ ਰਹੀ ਆ। ਪਰ ਫਿਰ ਕ੍ਰਿਸਟੀਆ ਫ੍ਰੀਲੈਂਡ ਨੇ ਕਿਹਾ ਵੀ ਇਹ ਜਾਣਕਾਰੀ ਸਾਂਝੀ ਕਰਨ ਦਾ ਜਿਹੜਾ ਢੁਕਵਾਂ ਸਥਾਨ ਹੈ ਉਹ ਫਲੋਰ ਆਫ ਦਾ ਹਾਊਸ ਆਫ ਕਾਮਨਸ ਹੀ ਹੈ। ਹਾਊਸ ਆਫ ਕਾਮਨਸ ਦੇ ਵਿੱਚ ਇਹ ਪ੍ਰੈਜੈਂਟੇਸ਼ਨ ਇਸ ਕਰਕੇ ਨਹੀਂ ਹੋ ਪਾ ਰਹੀ ਕਿਉਂਕਿ 2 ਮਹੀਨੇ ਤੋਂ ਵੀ ਵੱਧ ਸਮੇਂ ਤੋਂ ਉੱਥੇ ਗ੍ਰਿਡਲੌਕ ਬਣਿਆ ਹੋਇਆ, ਜਿਹੜਾ ਕਿ ਕੰਜ਼ਰਵੇਟਿਵਸ ਵੱਲੋਂ ਫਿਲੀਬਸਟਰ ਕੀਤਾ ਜਾ ਰਿਹਾ। ਆਪਾਂ ਬੜੀ ਡਿਟੇਲ 'ਚ ਪਿਛਲੇ ਕਈ ਹਫ਼ਤਿਆਂ ਤੋਂ ਉਹਦੇ ਬਾਰੇ ਟਾਈਮ ਟੂ ਟਾਈਮ ਗੱਲ ਕਰਦੇ ਰਹੇ ਹਾਂ। ਹੁਣ ਜਦੋਂ ਕ੍ਰਿਸਟੀਆ ਫ੍ਰੀਲੈਂਡ ਨੂੰ ਇਹ ਪੁੱਛਿਆ ਗਿਆ ਕਿ ਠੀਕ ਹੈ ਜੀ ਉਹ 2 ਘੰਟੇ ਤੁਹਾਨੂੰ ਜੇ ਔਫਰ ਕਰਦੇ ਨੇ ਤਾਂ ਤੁਸੀਂ ਲਓਗੇ ਉਹ, ਵਿਲ ਯੂ ਅਵੇਲ ਆਫ ਦੈਟ ਟਾਈਮ, ਉਹ ਕਹਿੰਦੇ ਵੀ ਜੇ ਕੰਜ਼ਰਵੇਟਿਵਸ ਇੰਨੀ ਜ਼ਿਆਦਾ ਸੀਰੀਅਸ ਨੇ ਇਸ ਕੰਮ ਬਾਰੇ ਫਿਰ ਫਿਲੀਬਸਟਰ ਤੋੜ ਦੇਣ। ਅਤੇ ਕਹਿੰਦੇ ਤੁਸੀਂ ਉਹਨਾਂ ਨੂੰ ਜਦੋਂ ਉਹਨਾਂ ਨੂੰ ਇਹ ਪੁੱਛਿਆ ਜਾਂਦਾ ਰਿਹਾ ਪਿਛਲੇ ਦਿਨਾਂ 'ਚ ਵੀ ਤੁਸੀਂ ਅਜੇ ਤੱਕ ਇਹ ਜਾਣਕਾਰੀ ਪੇਸ਼ ਕਿਉਂ ਨਹੀਂ ਕੀਤੀ, ਉਹ ਕਹਿੰਦੇ ਤਾਂ ਤੁਸੀਂ ਕੰਜ਼ਰਵੇਟਿਵਸ ਨੂੰ ਪੁੱਛੋ। ਹੁਣ ਜੇ ਇਹਨਾਂ ਵਾਸਤੇ ਜੀ ਮੈਨੂੰ ਜਦੋਂ ਪੜ੍ਹਦਾ ਸੀ ਇਹ ਫਲੋਪ ਸ਼ੋਅ ਦਾ ਇੱਕ ਐਪੀਸੋਡ ਮੈਨੂੰ ਉਹ ਚੇਤਾ ਆ ਜਾਂਦਾ ਜਿਹਦੇ ਵਿੱਚ ਉਹ ਦਫ਼ਤਰ ਦੇ ਵਿੱਚ ਬਾਬੂ ਬੈਠਾ ਹੁੰਦਾ, ਉਹਦੇ ਕੋਲ ਬੰਦਾ ਆਉਂਦਾ, ਉਹ ਕਹਿੰਦਾ ਜੀ ਮੇਰੀ ਫਾਈਲ ਤੁਹਾਡੇ ਕੋਲ ਪਈ ਆ, ਪਲੀਜ਼ ਇੱਥੇ ਸਾਈਨ ਕਰ ਦਿਓ, ਤੁਹਾਡੇ ਸਾਈਨ ਦੀ ਇੱਕ ਦਰਕਾਰ ਆ, ਅਤੇ ਉਹ ਤੋਂ ਬਾਅਦ ਮੇਰਾ ਕੰਮ ਅੱਗੇ ਤੁਰਦਾ ਹੋਏਗਾ।
ਪੈੱਨ ਨਹੀਂ,
ਉਹ ਕਹਿੰਦਾ ਕਿਆ ਕਰੋ ਮੇਰੇ ਪਾਸ ਤੋਂ ਪੈੱਨ ਹੀ ਨਹੀਂ ਹੈ। ਉਹ ਕਹਿੰਦਾ ਯਾਰ ਪੈੱਨ ਤੂੰ ਆਪਣਾ ਵੀ ਤਾਂ ਵਰਤ ਸਕਦਾ। ਉਹ ਕਹਿੰਦਾ ਹਾਂ ਨਹੀਂ, ਕਹਿੰਦਾ ਮੇਰੇ ਪਾਸ ਤੋਂ ਪੈੱਨ ਹੀ ਨਹੀਂ ਆ। ਕਹਿੰਦਾ ਮੈਂ ਤੇ ਮੈਨੇ ਤੋਂ ਰਿਕੁਐਸਟ ਡਾਲੀ ਹੋਈ ਹੈ, ਆ ਪੈੱਨ ਆਏਗਾ ਤਾਂ ਵੀ ਸਾਈਨ ਕਰੂੰਗਾ। ਉਹ ਕਹਿੰਦੇ ਵੀ ਤੁਸੀਂ ਜੀ ਇੱਦਾਂ ਨਾ ਕਰੋ, ਤੁਸੀਂ ਆਪਣਾ ਪੈੱਨ ਵੀ ਤਾਂ ਇਸਤੇਮਾਲ ਕਰਕੇ ਕਰ ਸਕਦਾ ਨਾ। ਅਸੂਲਾਂ ਦੀ ਗੱਲ, ਅਸੂਲਾਂ ਦੀ ਆ, ਅਸੂਲ ਨਹੀਂ ਆਪਾਂ ਤਿਆਗਣੇ ਸਰਕਾਰੀ ਕੰਮ ਲਈ, ਮੈਂ ਪਰਸਨਲ ਕੰਮ ਪੈੱਨ ਕਾਵੀ ਕਾਹਤੋਂ ਯੂਜ਼ ਕਰਨਾ। ਸੋ ਉਹੀ ਗੱਲ ਇੱਧਰ ਕ੍ਰਿਸਟੀਆ ਫ੍ਰੀਲੈਂਡ ਕਰ ਰਹੇ ਨੇ ਕਿ ਇਹ ਸਾਰੀ ਫਾਲ ਇਕਨੋਮਿਕ ਸਟੇਟਮੈਂਟ ਹੋਈ ਜਾਂ ਪਬਲਿਕ ਅਕਾਊਂਟਸ ਦੀ ਪ੍ਰੈਜੈਂਟੇਸ਼ਨ ਹੋਈ, ਇਹ ਸਾਰੀ ਚੀਜ਼ਾਂ ਵਾਸਤੇ ਢੁਕਵੀਂ ਥਾਂ 'ਤੇ ਹਾਊਸ ਆਫ ਕਾਮਨਸ ਦਾ ਫਲੋਰ ਆ, ਉੱਥੇ ਹੀ ਆਪਾਂ ਕਰਨਾ। ਹਾਊਸ ਆਫ ਕਾਮਨਸ ਦੇ ਫਲੋਰ 'ਚ ਕੰਜ਼ਰਵੇਟਿਵਸ ਫਿਲੀਬਸਟਰ ਹਟਾ ਦੇਣ ਅਸੀਂ ਕਰ ਦਿਆਂਗੇ। ਹੁਣ ਜੇ ਕੰਜ਼ਰਵੇਟਿਵਸ ਹੀ ਆਪਣੇ ਸਮੇਂ ਦੇ ਵਿੱਚੋਂ 2 ਘੰਟੇ ਪ੍ਰਦਾਨ ਕਰ ਰਹੇ ਨੇ ਤਾਂ ਕੀ ਉਹ ਔਫਰ ਅਵੇਲ ਕਰਨਗੇ ਕਿ ਨਹੀਂ? ਲੱਗਦਾ ਨਹੀਂ।
ਯਾਰ ਤੁਸੀਂ ਦੇਖੋ, ਸਰਕਾਰ ਨੇ ਸਪਲੀਮੈਂਟਰੀ ਐਸਟੀਮੇਟਸ ਵੀ ਜਨਤਕ ਕੀਤੇ ਸੀਗੇ ਤੇ ਉਹਦੇ ਵਿੱਚ $21.6 billion ਸਰਕਾਰ ਨੂੰ ਹੋਰ ਚਾਹੀਦੇ ਨੇ ਆਪਣੇ ਰੈਗੂਲਰ ਖਰਚੇ ਚਲਾਉਣ ਵਾਸਤੇ
ਜੀ,
ਤੇ ਉਹ $21.6 billion ਜੇ ਪਾਸ ਕਰਾਉਣੇ ਨੇ ਤੇ ਉਹ ਤਾਂ ਫਿਰ ਹਾਊਸ ਆਫ ਕਾਮਨਸ ਦੇ ਵਿੱਚ ਹੀ ਵੋਟਾਂ ਪਾ ਕੇ ਪਾਸ ਹੋਣੇ ਆ। ਉਹ ਤਾਂ ਫਿਰ ਜਿਹੜੇ ਦਾ ਚੈੱਕ ਵੰਡ ਕੇ ਕੈਨੇਡੀਅਨਸ ਕੋਲ ਤਾਂ ਨਹੀਂ ਵੋਟ ਪਵਾ ਸਕਦੇ, ਉਹ ਤਾਂ ਵੋਟ ਐਮਪੀਆਂ ਨੇ ਹੀ ਪਾਉਣੀ ਹੈ,
ਕੈਨੇਡੀਅਨਸ ਨੇ ਤਾਂ ਵੋਟ ਜਨਰਲ ਇਲੈਕਸ਼ਨ 'ਚ ਹੀ ਪਾਉਣੀ ਹੈ।
ਸੋ ਉਹ ਤਾਂ ਹਾਊਸ ਆਫ ਕਾਮਨਸ ਦੇ ਵਿੱਚ ਹੀ ਵੋਟਿੰਗ ਹੋ ਸਕਦੀ ਹੈ ਤੇ ਉਹ ਸਪਲੀਮੈਂਟਰੀ ਐਸਟੀਮੇਟਸ ਵੀ ਜਿਹੜੇ ਜੇ ਕੋਈ ਐਡੀਸ਼ਨਲ ਸਪੈਂਡਿੰਗ ਜੇ ਪਾਸ ਕਰਾਉਣੀ ਸਰਕਾਰ ਨੇ ਤੇ ਉਹ ਹੋ ਸਕਦਾ ਕਿ ਫਾਲ ਇਕਨੋਮਿਕ ਸਟੇਟਮੈਂਟ ਦਾ ਹਿੱਸਾ ਹੋਵੇ ਤੇ ਇੱਕੋ ਹੀ ਮਨੀ ਬਿੱਲ ਬਣਾ ਕੇ ਇੱਕ ਸਪਲਾਈ ਬਿੱਲ ਬਣਾ ਕੇ ਪਾਸ ਕਰਾ ਲਿਆ ਜਾਵੇ,
ਪਰ ਫਿਰ ਕੰਫੀਡੈਂਸ ਮਤਾ ਵੀ ਬਣ ਜਾਣਾ
ਫਿਰ ਉਹ ਬਿਲਕੁਲ ਤੇ ਉਹਦੇ ਵਿੱਚੋਂ ਜਿਹੜਾ GST ਵਾਲਾ ਹਿੱਸਾ ਉਹ ਤਾਂ ਜਗਮੀਤ ਸਿੰਘ ਦੇ ਸਮਰਥਨ ਨਾਲ ਪਾਸ ਕਰਾ ਲਿਆ
ਜੀ,
ਤੇ ਬਾਕੀ ਜਿਹੜਾ ਹੁਣ $250 ਵਾਲੀ ਚੈੱਕ ਨੇ, ਪਹਿਲਾਂ ਤਾਂ ਜੇ ਨਿਰਧਾਰਿਤ ਨਹੀਂ ਹੋਇਆ ਵੀ ਕਿੰਨੇ ਲੋਕਾਂ ਨੂੰ ਭੇਜਣੇ, 18.7 million ਕੈਨੇਡੀਅਨਸ ਨੂੰ ਕਿ ਉਸ ਤੋਂ ਵੀ ਜ਼ਿਆਦਾ,
ਉਸ ਤੋਂ ਵੀ ਜ਼ਿਆਦਾ,
ਤੇ ਸੋ ਉਹ ਜਿਹੜਾ ਹਿੱਸਾ ਹੈਗਾ ਮੇਰੇ ਖਿਆਲ ਤਕਰੀਬਨ 4.7 billion ਤਾਂ ਸਰਕਾਰ ਨੇ ਪਹਿਲਾਂ ਹੀ ਕਿਹਾ ਸੀ, ਸੋ ਇਟਸ ਗੋਇੰਗ ਟੂ ਬੀ ਮੋਰ ਦੈਨ ਦੈਟ,
ਮੋਰ ਦੈਨ ਦੈਟ,
ਤੇ ਉਹ ਜੇ ਸਰਕਾਰ ਨੂੰ ਪਾਸ ਕਰਾਉਣਾ ਪੈਣਾ, ਸੋ ਪੈਸੇ ਪਾਸ ਕਰਾਉਣ ਵਾਸਤੇ ਅਲਟੀਮੇਟਲੀ ਆਉਣਾ ਤਾਂ ਹਾਊਸ ਆਫ ਕਾਮਨਸ ਦੀ ਫਲੋਰ ਤੇ ਹੀ ਪੈਣਾ
ਜੀ,
ਤੇ ਉਹਦੇ ਵਿੱਚ ਹੁਣ ਰਿਆਇਤ ਕਿਹੜੀ ਪਾਰਟੀ ਦਿੰਦੀ ਹੈ? ਸੋ ਅਜੇ ਤੱਕ ਜੇ ਕੋਈ ਸਰਕਾਰ ਨੂੰ ਰਿਆਇਤ ਮਿਲੀ ਹੈ ਇਹ ਇੱਕ ਬੜੀ ਅਨਫੋਰਚੁਨੇਟ ਸਿਚੁਏਸ਼ਨ ਬਣ ਗਈ ਹੈ ਜੋ ਕਿ ਕੰਜ਼ਰਵੇਟਿਵਸ ਨੇ ਬਹੁਤ ਸੋਚ ਸਮਝ ਕੇ ਬਣਾਈ ਹੈ ਸਰਕਾਰ ਵਾਸਤੇ,
ਜਾਲ ਬਣਿਆ,
ਹਾਂ, ਕਿ ਸਰਕਾਰ ਨੂੰ ਹੁਣ ਆਪਣੇ ਬਿੱਲ ਪਾਸ ਕਰਾਉਣ ਲਈ ਆਪਣੇ ਲਈ ਮਤਲਬ ਸਮਝ ਲਓ ਵੀ ਤਿਜੋਰੀ ਦੇ ਵਿੱਚੋਂ ਪੈਸੇ ਕੱਢਣ ਲਈ ਵੀ ਇੱਕ ਤਾਂ ਦੇਖੋ ਪਹਿਲਾਂ ਸੀ ਰਿਕੁਆਇਰਮੈਂਟ ਬਿੱਲ ਪਾਸ ਕਰਾਉਣਾ, ਹੁਣ ਬਿੱਲ ਪੇਸ਼ ਕਰਨ ਵਾਸਤੇ ਵੀ ਸਰਕਾਰ ਨੂੰ ਗਿੜਗਿੜਾਉਣਾ ਪੈ ਰਿਹਾ ਤੇ ਬਾਕੀ ਪਾਰਟੀਆਂ ਕੋਲ ਸਮਰਥਨ ਦੀ ਮੰਗ ਕਰਨੀ ਪੈ ਰਹੀ ਹੈ। ਅਜੇ ਤੱਕ ਜੇਕਰ ਕੋਈ ਰਿਆਇਤ ਮਿਲੀ ਉਹ NDP ਕੋਲੋਂ ਮਿਲੀ ਕਿ ਜੀ ਤੁਸੀਂ 2 ਮਹੀਨਿਆਂ ਵਾਸਤੇ GST ਮਾਫ਼ ਕਰਨ ਲਈ ਇੱਕ ਬਿੱਲ ਪੇਸ਼ ਕਰ ਲਓ, ਤੁਹਾਨੂੰ ਸਮਾਂ ਦੇਵਾਂਗੇ, ਸੇਮ ਡੇ ਅਸੀਂ ਵੋਟਿੰਗ ਕਰਾ ਕੇ ਬਿੱਲ ਪਾਸ ਕਰਾ ਦੇਵਾਂਗੇ, ਉਹਨਾਂ ਨੇ ਕਰਾ ਦਿੱਤਾ। ਫਿਰ ਇੱਕ ਰਿਆਇਤ ਦਿੱਤੀ ਸੀ ਪੀਅਰ ਪੋਲੀਅਵ ਨੇ ਪਹਿਲਾਂ, ਉਹਨਾਂ ਨੇ ਕਿਹਾ ਸੀ ਕਿ ਤੁਸੀਂ ਬਾਰਡਰ ਪਲਾਨ ਇੱਕ ਬਣਾ ਕੇ ਜਨਤਕ ਕਰੋ ਤੇ ਉਹ ਜਿਹੜਾ ਪਲਾਨ ਹੈਗਾ ਤੁਹਾਨੂੰ ਅਸੀਂ ਫਲੋਰ ਆਫ ਦਾ ਹਾਊਸ ਤੇ ਤੁਹਾਨੂੰ ਪ੍ਰੈਜੈਂਟ ਕਰਨ ਵਾਸਤੇ ਅਸੀਂ ਤੁਹਾਨੂੰ ਰਿਆਇਤ ਦੇਵਾਂਗੇ,
ਤੇ ਜੇ ਉਹ ਪਲਾਨ ਸੱਚਮੁੱਚ ਅਸਰਦਾਰ ਹੋਇਆ ਤਾਂ ਅਸੀਂ ਉਹਨੂੰ ਪਾਸ ਕਰਨ ਦੇ ਵਿੱਚ ਤੁਹਾਡਾ ਸਾਥ ਵੀ ਦੇ ਦਿਆਂਗੇ,
ਉਹਦੇ ਵਾਸਤੇ ਤੁਹਾਨੂੰ ਐਡੀਸ਼ਨਲ ਪੈਸੇ ਚਾਹੀਦੇ ਨੇ ਕਿਉਂਕਿ ਪਲਾਨ ਦੇ ਨਾਲ
ਪੈਸੇ ਨੇ
ਜੀ, ਸਾਨੂੰ ਬਾਰਡਰ ਵਾਸਤੇ ਇੰਨੇ ਰਿਸੋਰਸਿਸ ਚਾਹੀਦੇ, ਇੰਨੇ ਪੈਸੇ ਲੱਗਣੇ, ਵੀ ਜੇ ਤੁਸੀਂ ਉਦਾਂ ਦਾ ਕੋਈ ਪਲਾਨ ਬਣਾ ਕੇ ਪੇਸ਼ ਕਰਦੇ ਹੋ ਤੁਹਾਨੂੰ ਪੈਸੇ ਚਾਹੀਦੇ ਨੇ, ਤੁਹਾਨੂੰ ਸਪੋਰਟ ਕਰਾਂਗੇ। ਸੋ ਉਹਨਾਂ ਨੇ ਵੀ ਇੱਕ ਕਹਿ ਲਓ ਵੀ
ਫਰਾਖਦਿਲੀ
ਦਿਖਾਈ ਸੀ। ਹੁਣ ਦੂਸਰੀ ਵਾਰ ਪੀਅਰ ਪੋਲੀਅਵ ਨੇ ਕਿਹਾ ਕਿ ਜਾਓ ਤੁਹਾਨੂੰ ਕ੍ਰਿਸਮਸ ਦਾ ਤੋਹਫਾ ਦੇਣਾ, ਉਹਨੇ ਐਕਚੁਅਲੀ ਕਿਹਾ ਇਟ ਵਿਲ ਬੀ ਅ ਕ੍ਰਿਸਮਸ ਪ੍ਰੈਜ਼ੈਂਟ ਫਾਰ ਕ੍ਰਿਸਟੀਆ ਫ੍ਰੀਲੈਂਡ, ਕਿ ਤੁਹਾਨੂੰ ਸੋਮਵਾਰ ਜਾਓ ਤੁਹਾਨੂੰ ਆਪਣੇ ਸਮੇਂ ਦੇ ਵਿੱਚੋਂ 2 ਘੰਟੇ
ਦਿੱਤੇ।
ਸੋ ਉਹ ਇਸ ਵੇਲੇ ਪ੍ਰੋਜੈਕਟ ਇਹ ਕਰ ਰਹੇ ਨੇ ਕਿ ਦੇਖੋ ਵੀ ਸਰਕਾਰ ਤੁਹਾਡੀ ਕਿੰਨੀ ਬੇਵੱਸ ਹੈ, ਵੀ ਇਹ ਕਿੰਨੀ ਇੱਕ ਵੀਕ ਗਵਰਨਮੈਂਟ ਹੈ ਕਿ ਜਿਹੜੀ ਹਾਊਸ ਦੇ ਵਿੱਚ ਕੋਈ ਬਿੱਲ ਵੀ ਪੇਸ਼ ਨਹੀਂ ਕਰ ਪਾ ਰਹੀ, ਆਪਣੇ ਖਰਚੇ ਵੀ ਪਾਸ ਨਹੀਂ ਕਰਾ ਪਾ ਰਹੀ,
ਜਦੋਂ ਅਸੀਂ ਇਹਨਾਂ ਨੂੰ ਸਮਾਂ ਦੇ ਰਹੇ ਹਾਂ ਇਹ ਉਸ ਸਮੇਂ ਦਾ ਇਸਤੇਮਾਲ ਨਹੀਂ ਕਰ ਰਹੇ, ਜਿਹਦਾ ਮਤਲਬ ਇਹ ਹੈ ਦੂਜੇ ਪਾਸਿਓਂ ਉੱਥੋਂ ਘਿਰਦੇ ਨੇ ਨਾ ਕਿ ਉਹ ਜਿਹੜੇ ਅਕਾਊਂਟਸ ਦੀ ਇਨਫੋਰਮੇਸ਼ਨ ਜਾਰੀ ਕਰਨੀ ਆ, ਕੀ ਕਿਸੇ ਚੀਜ਼ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਦੇ ਟ੍ਰਾਇੰਗ ਟੂ ਹਾਈਡ ਸਮਥਿੰਗ, ਜਿਹੜਾ ਵਾਸਤੂ ਜੀ ਇਹ ਸਾਰਾ ਸਿਸਟਮ ਇਹੋ ਜਿਹਾ ਹੁਣ ਬਣ ਗਿਆ ਕਿ ਸਰਕਾਰ ਆਪਣੇ ਮਤੇ ਨਹੀਂ ਪੇਸ਼ ਕਰ ਪਾ ਰਹੀ ਉਹਦੇ ਲਈ ਕਿਸੇ ਵਿਰੋਧੀ ਪੇਸ਼ ਕਰਨ ਵਾਸਤੇ ਵੀ ਪਹਿਲਾਂ ਕਿਸੇ ਵਿਰੋਧੀ ਧਿਰ ਵੱਲੋਂ ਉਹ ਰਾਹ ਕਲੀਅਰ ਕਰਾਉਣਾ ਪੈਂਦਾ। ਇਹ ਉਹੀ ਗੱਲ ਹੋ ਗਈ ਵੀ ਤੁਹਾਡਾ ਆਪਣਾ ਹੀ ਘਰ ਆ ਪਰ ਤੁਹਾਡੇ ਕੋਲ ਘਰ ਦੀ ਚਾਬੀ ਨਹੀਂ ਆ ਤੇ ਘਰ ਦਾਖਲ ਹੋਣ ਲਈ ਤੁਹਾਨੂੰ ਪਹਿਲਾਂ ਬੂਹਾ ਖੜਕਾਉਣਾ ਪੈਣਾ ਐਂਡ ਦੈਨ ਯੂ ਹੈਵ ਟੂ ਵੇਟ ਕਿ ਬੂਹਾ ਖੁੱਲੂਗਾ ਕਿ ਨਹੀਂ। ਸੋ ਇਸ ਸਥਿਤੀ ਦੇ ਵਿੱਚ ਇਸ ਵੇਲੇ ਜਿਹੜੀ ਲਿਬਰਲ ਮਿਨੋਰਟੀ ਗਵਰਨਮੈਂਟ ਆ ਦੈਟਸ ਵਾਟ ਦੇ ਆਰ ਗੋਇੰਗ ਥਰੂ। ਸੋ ਵੇਖਦੇ ਹਾਂ ਵਾਸੂ ਜੀ ਕੀ ਬਣਦਾ। ਪਰ ਅੱਛਾ ਇੱਕ ਇੱਥੇ ਹੋਰ ਰੈਲੇਵੈਂਟ ਗੱਲ ਆ ਜਿਹੜੀ ਮੈਂਸ਼ਨ ਕਰਨੀ ਬਣਦੀ ਆ। ਹਾਊਸ ਆਫ ਕਾਮਨਸ ਦਾ ਮੌਜੂਦਾ ਸੈਸ਼ਨ 17 ਦਸੰਬਰ ਤੱਕ ਹੀ ਆ, ਅੱਜ 5 ਤਰੀਕ ਹੋ ਗਈ ਆ ਦੇਖ ਲਓ। ਸੋ 12 ਦਿਨ ਰਹਿ ਗਏ, ਵਿੱਚ ਵੀਕਐਂਡ ਵਗੈਰਾ ਵੀ ਨਿਕਲ ਜਾਣੇ ਨੇ ਤੇ 17 ਤਰੀਕ ਤੋਂ ਪਹਿਲਾਂ ਇਹ ਸਾਰੇ ਕੰਮ ਹੋਣੇ ਜ਼ਰੂਰੀ ਨੇ। ਜੇ ਫਾਲ ਇਕਨੋਮਿਕ ਸਟੇਟਮੈਂਟ ਲਾਈਕ ਯੂ ਮੈਂਸ਼ਨ ਕਿਉਂ ਉਹ ਕੋਈ ਦੈਟ ਇਜ਼ ਨੋਟ ਅ ਰਿਕੁਆਇਰਮੈਂਟ, ਲੀਗਲ ਰਿਕੁਆਇਰਮੈਂਟ ਨਹੀਂ ਆ, ਪਰ ਪਬਲਿਕ ਅਕਾਊਂਟਸ ਉਹ ਤੁਹਾਨੂੰ ਸਾਂਝੇ ਕਰਨੇ ਨੇ। ਜਿਹੜਾ ਅਗਲੇ ਸਾਲ ਦੇ ਸਪਲੀਮੈਂਟਰੀ ਐਸਟੀਮੇਟਸ ਨੇ ਉਹ ਤਕਰੀਬਨ 21 ਬਿਲੀਅਨ 21.6 ਬਿਲੀਅਨ ਦਾ ਬਿੱਲ ਆ, ਉਹ ਪਾਸ ਕਰਾਉਣਾ ਤਾਂ 17 ਦਸੰਬਰ ਤੋਂ ਪਹਿਲਾਂ ਅਜੇ ਪੋਲੀਟੀਕਲ ਫਾਇਰ ਵਰਕਸ ਦੇ ਵਿੱਚ ਕਿਤੇ ਹੋਰ ਜ਼ਿਆਦਾ ਵਾਧਾ ਹੋਣ ਦੇ ਬੜੇ ਮਜ਼ਬੂਤ ਆਸਾਰ ਨੇ।
ਯਾ ਸੋ ਪਹਿਲੀ ਚੀਜ਼ ਤਾਂ ਹੋਣੀ ਕਿ ਹੁਣ ਅੱਜ ਤੋਂ ਸ਼ੁਰੂ ਹੋ ਕੇ ਅਗਲੇ 4 ਦਿਨ ਜਿਹੜੇ ਆਪੋਜੀਸ਼ਨ ਡੇਜ਼ ਹੀ ਨੇ। ਸੋ ਅੱਜ ਕੰਸਰਵੇਟਿਵਸ ਨੇ ਆਪਣਾ ਨਾਨ ਕੌਨਫੀਡੈਂਸ ਮੋਸ਼ਨ ਪੇਸ਼ ਕਰਨਾ ਜਿਹਦੇ ਵਿੱਚ ਜਗਮੀਤ ਸਿੰਘ ਦੇ ਸ਼ਬਦ ਸ਼ਾਮਲ ਨੇ, ਉਹਦੇ ਖਿਲਾਫ ਵੋਟ ਕਰਨਗੇ ਜਗਮੀਤ ਸਿੰਘ ਤੇ ਐਨਡੀਪੀ।
ਵੋਟਿੰਗ ਸੋਮਵਾਰ ਹੋਣੀ,
ਵੋਟਿੰਗ ਸੋਮਵਾਰ ਹੋਣੀ ਹੈ। ਸੋ ਅੱਜ ਡਿਸਕਸ਼ਨ ਹੋਏਗੀ, ਕੱਲ ਨੂੰ ਐਨਡੀਪੀ ਦਾ ਆਪੋਜੀਸ਼ਨ ਡੇ ਹੈ।
ਹਾਂਜੀ,
ਸੋ ਉਹ ਕਿਹੜਾ ਮੁੱਦਾ ਉਭਾਰਦੇ ਨੇ ਇਹ ਦੇਖਣ ਵਾਲੀ ਗੱਲ ਹੋਏਗੀ। ਤੇ ਸੋਮਵਾਰ ਮੰਗਲਵਾਰ ਇਹ ਜਿਹੜੇ 2 ਦਿਨ ਨੇ ਇਹ ਵੀ ਆਪੋਜੀਸ਼ਨ ਡੇਜ ਨੇ ਕੰਸਰਵੇਟਿਵ ਪਾਰਟੀ ਦੇ।
ਉਸੇ ਵਿੱਚੋਂ ਹੀ 2 ਘੰਟੇ ਦੇਣ ਦੀ ਗੱਲ ਪੀਅਰ ਪੋਲੀਅਵ ਨੇ ਆਖੀ, ਜਿਹੜੀ ਆਪਾਂ ਹੁਣ ਕਰਕੇ
ਤੇ ਉਸ ਤੋਂ ਬਾਅਦ ਫਿਰ ਬੁੱਧਵਾਰ ਵਿਜੇ ਜੀ ਆ ਜਾਣੀ ਹੈ 11 ਤਰੀਕ ਤੇ ਜਦੋਂ ਬੈਂਕ ਆਫ ਕੈਨੇਡਾ ਵੱਲੋਂ
ਇੰਟਰਸਟ ਰੇਟ
ਅਨਾਊਂਸਮੈਂਟ ਕੀਤੀ
ਜਾਏ।
ਸੋ ਇਸ ਕਰਕੇ ਵੀ ਕਿਹਾ ਜਾ ਰਿਹਾ ਕਿ ਜੀ ਸੋਮਵਾਰ ਫਾਲ ਇਕਨੋਮਿਕ ਸਟੇਟਮੈਂਟ ਜਾਰੀ ਕੀਤੀ ਜਾਵੇ ਜਸਟ 2 ਡੇਜ਼ ਬਿਫੋਰ ਬੈਂਕ ਆਫ ਕੈਨੇਡਾ ਅਨਾਊਂਸਮੈਂਟ। ਕਹਿੰਦੇ ਉਹ ਪ੍ਰੈਕਟੀਕਲੀ ਕਹਿੰਦੇ ਪੋਸੀਬਲ ਨਹੀਂ ਹੈਗਾ, ਸੋ ਦੈਟ ਵਿਲ ਨੋਟ ਬੀ ਡਨ। ਸੋ ਉਹ ਕਹਿੰਦੇ ਸ਼ਗੂਫਾ ਹੈ ਪੀਅਰ ਪੋਲੀਅਵ ਦਾ। ਸੋ ਸਰਕਾਰ ਇਜ਼ ਨੋਟ ਗੋਇੰਗ ਟੂ ਟੇਕ ਅਪ ਦੈਟ ਆਫਰ।
ਮੇਰੇ ਪਾਸ ਤਾਂ ਪੈਨ ਹੀ ਨਹੀਂ ਹੈ। ਵਾਸੂ ਜੀ ਆਪਾਂ ਕੁਇਕਲੀ ਹੁਣ ਨਾ ਗੱਲ ਕਰਦੇ ਹਾਂ ਜਿਹੜੀ ਕੈਨੇਡੀਅਨ ਇੰਸਟੀਚਿਊਟ ਫਾਰ ਹੈਲਥ ਇਨਫੋਰਮੇਸ਼ਨ ਵਾਲਿਆਂ ਨੇ ਅੱਜ ਇੱਕ ਰਿਪੋਰਟ ਸਾਂਝੀ ਕੀਤੀ ਆ।
ਕਿਹੀ ਨੇ ਕੀ ਕਿਹਾ
ਇਹਦਾ ਦਿਲਜੀਤ ਦੋਸਾਂਝ ਦੇ ਗੀਤ ਦੀ ਕੋਈ ਉਹ ਲੱਗਦਾ ਟਾਈਟਲ ਜਿਹਾ,
ਕਿੰਨੀ ਕੀ।
ਅੱਛਾ ਐਨੀਵੇ, ਇਸ ਤੋਂ ਪਹਿਲਾਂ ਇਹ ਦੱਸ ਦਈਏ ਕਿ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਆਪਟੀਮਮ ਮਕੈਨੀਕਲ ਵਾਲੇ ਸਪੋਂਸਰ ਕਰ ਰਹੇ ਨੇ। ਆਪਟੀਮਮ ਮਕੈਨੀਕਲ ਵੱਲੋਂ ਸੁਨੇਹਾ ਹੈ ਕਿ ਘਰ ਵਿੱਚ ਨਵਾਂ ਇਲੈਕਟ੍ਰਿਕ ਹੀਟ ਪੰਪ ਅਤੇ ਹਾਈ ਐਫੀਸ਼ੀਐਂਸੀ ਗੈਸ ਫਰਨਸ ਇੰਸਟਾਲ ਕਰਵਾਉਣ ਨਾਲ ਤੁਸੀਂ ਫੋਰਟਿਸ ਬੀਸੀ ਤੋਂ $15,000 ਤੱਕ ਦੀਆਂ ਡਿਊਅਲ ਫਿਊਲ ਰੀਬੇਟਸ ਲਈ ਐਲੀਜੀਬਲ ਹੋ ਸਕਦੇ ਹੋ। ਰੀਬੇਟ ਬਾਰੇ ਹੋਰ ਜਾਣਕਾਰੀ ਲਈ ਜਾਂ ਐਚਵੈਕ ਸਰਵਿਸਿਜ਼ ਲਈ ਆਪਟੀਮਮ ਮਕੈਨੀਕਲ ਨੂੰ ਕਾਲ ਕਰ ਲੈਣਾ 778-713-0792 ਤੇ 778-713-0792 ਆਪਟੀਮਮ ਮਕੈਨੀਕਲ। AMC ਇੰਸ਼ੋਰੈਂਸ ਵੀ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ। ਸਾਰੇ ਕਰਦੇ ਨੇ ਅਗਰੀ, ਬੈਸਟ ਪਲਾਨ ਤੇ ਬੈਟਰ ਆਪਸ਼ਨਸ ਪ੍ਰਦਾਨ ਕਰਦੇ ਨੇ AMC। 128 ਸਟਰੀਟ ਤੇ 80 ਐਵਨਿਊ ਤੇ ਯਾਰਕ ਸੈਂਟਰ ਚ ਸਰੀ ਚਨਾ ਦਾ ਹੈੱਡ ਆਫਿਸ ਆ, ਜਿੱਥੋਂ ਟਰੱਕਿੰਗ ਵਾਸਤੇ ਪੋਰਟ ਤੇ ਬਾਰਡਰ ਬੌਂਡਸ ਵੀ ਇਸ਼ੂ ਕੀਤੇ ਜਾਂਦੇ ਨੇ। ਆ ਜਿਹੜੀਆਂ ਟਰੱਕਿੰਗ ਕੰਪਨੀਆਂ ਬੌਂਡਿਡ ਹੁੰਦੀਆਂ ਨੇ ਵਾਸੂ ਜੀ, ਉਹਨਾਂ ਵਾਸਤੇ ਉਹਨਾਂ ਦੀ ਜਿਹੜੀ ਵੈਲਿਊ ਵੱਧ ਜਾਂਦੀ ਆ, ਰਿਲਾਇਬਿਲਿਟੀ ਵੱਧ ਜਾਂਦੀ ਆ, ਕੰਪੈਟੀਟਿਵ ਐਜ ਮਿਲਦੀ ਆ। ਸੋ ਬਾਕੀ ਆਪਾਂ ਨੂੰ ਪੂਰਾ ਸੁਰੇ ਪਤਾ, ਦੇਖੋ ਇਸ ਚੀਜ਼ ਬਾਰੇ ਜਿਹੜੇ ਜਿਨ੍ਹਾਂ ਨੇ ਆਪਣੇ ਟਰੱਕਿੰਗ ਵਾਸਤੇ ਪੋਰਟ ਤੇ ਬਾਰਡਰ ਬੌਂਡਸ ਇਸ਼ੂ ਕਰਾਉਣੇ ਨੇ, ਆਪਣੇ ਬਿਜ਼ਨਸਿਸ ਵਾਸਤੇ ਨਵੀਆਂ ਪੋਸੀਬਿਲਿਟੀਜ਼ ਦਾ ਰਾਹ ਤੁਸੀਂ ਖੋਲ੍ਹਣਾ ਚਾਹੁੰਦੇ ਹੋ ਤਾਂ AMC ਇੰਸ਼ੋਰੈਂਸ ਨਾਲ ਗੱਲ ਕਰਕੇ ਇਸ ਬਾਰੇ ਪੂਰੀ ਜਾਣਕਾਰੀ ਹਾਸਲ ਕਰ ਲੈਣਾ। 10 ਦਫ਼ਤਰ ਨੇ ਇਹਨਾਂ ਦੇ, ਹਫ਼ਤੇ ਦੇ 7 ਦਿਨ ਸਵੇਰ ਦੇ 9 ਤੋਂ ਰਾਤ ਦੇ 9 ਵਜੇ ਤੱਕ ਖੁੱਲ੍ਹਦੇ ਨੇ। ਫੋਨ ਨੰਬਰ 604-507-6666, 604-507-6666। ਕੋਟ ਹਾਸਲ ਕਰਨ ਲਈ ਉਹਨਾਂ ਦੀ ਵੈਬਸਾਈਟ 'ਤੇ ਜਾਓ, amcinsurance.ca। ਵਾਸੂ ਜੀ, ਕੈਨੇਡੀਅਨ ਇੰਸਟੀਚਿਊਟ ਫਾਰ ਹੈਲਥ ਇਨਫੋਰਮੇਸ਼ਨ ਵਾਲਿਆਂ ਨੇ ਇਹ ਕਿਹਾ ਕਿ ਕੈਨੇਡਾ ਦੇ ਵਿੱਚ ਜਿੰਨੇ ਵੀ ਵਿਅਕਤੀ ਜਾਂਦੇ ਨੇ ਐਮਰਜੈਂਸੀ ਰੂਮਸ ਦੇ ਵਿੱਚ, ER ਵਿਜ਼ਿਟਸ ਹੁੰਦੀਆਂ ਨੇ, ਉਹਨਾਂ ਦੇ ਵਿੱਚੋਂ ਪਿਛਲੇ ਸਾਲ ਦੇ ਵਿੱਚ ਤਕਰੀਬਨ 14.6% ਵਿਜ਼ਿਟਸ ਇਹੋ ਜਿਹੀਆਂ ਸੀ ਕਿ ਉਹਨਾਂ ਵਿਅਕਤੀਆਂ ਨੂੰ ਐਮਰਜੈਂਸੀ ਰੂਮ ਆਉਣ ਦੀ ਜ਼ਰੂਰਤ ਨਹੀਂ ਸੀ, ਉਹਨਾਂ ਨੂੰ ਅਸਲ ਦੇ ਵਿੱਚ ਤਾਂ ਫੈਮਿਲੀ ਡਾਕਟਰ ਜਾਂ ਪ੍ਰਾਇਮਰੀ ਹੈਲਥ ਕੇਅਰ ਦੀ ਹੀ ਜ਼ਰੂਰਤ ਸੀ। ਪਰ ਵਾਸੂ ਜੀ ਸਾਨੂੰ ਇਹ ਵੀ ਪਤਾ ਵੀ ਪ੍ਰਾਇਮਰੀ ਹੈਲਥ ਕੇਅਰ ਦੇ ਵਿੱਚ ਵੀ ਲੋਕਾਂ ਨੂੰ ਫੈਮਿਲੀ ਡਾਕਟਰ ਨਹੀਂ ਮਿਲਦਾ। ਜਿਹਦੇ ਕੋਲ ਫੈਮਿਲੀ ਡਾਕਟਰ ਹੈਗਾ ਵੀ ਆ, ਉਹਨੂੰ ਜਦੋਂ ਲੋੜ ਹੁੰਦੀ ਆ ਉਦੋਂ ਅਪੁਆਇੰਟਮੈਂਟ ਨਹੀਂ ਮਿਲਦੀ, ਬਿਮਾਰ ਬੰਦਾ ਅੱਜ ਆ ਡਾਕਟਰ ਦੀ ਅਪੁਆਇੰਟਮੈਂਟ ਅਗਲੇ ਹਫ਼ਤੇ ਦੀ ਮਿਲਦੀ ਆ। ਸੋ ਇਨ ਦੋਜ਼ ਸਿਚੁਏਸ਼ਨਸ ਬੰਦੇ ਨੂੰ ਫਿਰ ਐਮਰਜੈਂਸੀ ਰੂਮ ਜਾਣਾ ਪੈਂਦਾ।
ਯਾ ਸੋ ਪਿਛਲੇ ਸਾਲ ਇਹਨਾਂ ਨੇ ਇਹ ਕਿਹਾ 2023-24 ਦੇ ਅੰਕੜੇ ਨੇ 8.6 ਮਿਲੀਅਨ ਕਹਿੰਦੇ ER ਵਿਜ਼ਿਟਸ ਹੋਈਆਂ ਟੋਟਲ, ਉਹਨਾਂ ਵਿੱਚੋਂ 1.2 ਮਿਲੀਅਨ ਐਮਰਜੈਂਸੀ ਵਿਜ਼ਿਟਸ ਅਜਿਹੀਆਂ ਸੀਗੀਆਂ ਜਿਹੜੀਆਂ ਫੈਮਿਲੀ ਡਾਕਟਰਸ ਈਜ਼ੀਲੀ ਹੈਂਡਲ ਕਰ ਸਕਦੇ ਸੀ। ਇਸ ਰਿਪੋਰਟ ਦੇ ਵਿੱਚ ਵਿਜੇ ਜੀ ਇਹ ਵੀ ਲਿਖਿਆ ਹੋਇਆ ਕਹਿੰਦੇ ਈਵਨ ਜਿਹਨਾਂ ਲੋਕਾਂ ਦੇ ਕੋਲ ਫੈਮਿਲੀ ਡਾਕਟਰਸ ਹੈਗੇ ਵੀ ਨੇ
ਜੀ,
ਉਹ ਵੀ ਕਹਿੰਦੇ ਬਹੁਤ ਸਾਰੇ ਫਿਰ ਵੀ ER ਦੇ ਵਿੱਚ ਆ ਜਾਂਦੇ ਨੇ ਐਂਡ ਮੋਸਟ ਆਫ ਦ ਵਿਜ਼ਿਟਸ ਦੋਜ਼ ਵਿਜ਼ਿਟਸ ਦੇ ਟੇਕ ਪਲੇਸ ਓਵਰ ਦ ਵੀਕੈਂਡਸ, ਕਿਉਂਕਿ ਵੀਕੈਂਡ ਤੇ ਫੈਮਿਲੀ ਡਾਕਟਰ ਦੀ ਐਕਸੈਸ
ਨਹੀਂ ਹੁੰਦਾ। ਇਹਦੇ ਵਿੱਚ ਵੈਸੂ ਇਹ ਵੀ ਦੱਸਿਆ ਗਿਆ ਕਿ 25% ਤੋਂ ਵੀ ਜਸਟ ਓਵਰ 25% ਆਫ ਦ ਵਿਜ਼ਿਟਸ ਉਹਦੇ ਵਿੱਚ ਬੱਚਿਆਂ ਨੂੰ ਐਮਰਜੈਂਸੀ ਰੂਮ ਲਿਆਇਆ ਗਿਆ ਜਿਹਨਾਂ ਬੱਚਿਆਂ ਦੀ ਉਮਰ 2 ਸਾਲ ਤੋਂ ਲੈ ਕੇ 9 ਸਾਲ ਦੇ ਵਿਚਕਾਰ ਹੈ ਅਤੇ ਇਹਦੇ ਵਿੱਚ ਵੈਸੂ ਜੀ ਹੁਣ ਦੇਖੋ ਜਦੋਂ ਨਾ ਕੋਈ ਐਡਲਟ ਜਦੋਂ ਪੇਰੈਂਟਸ ਕੋਈ ਵੱਡਾ ਬੰਦਾ ਆਪ ਬਿਮਾਰ ਹੋਵੇ ਤੁਹਾਨੂੰ ਲੱਗਦਾ ਵੀ ਚੱਲ ਯਾਰ ਦਵਾਈ ਲੈ ਕੇ ਆਰਾਮ ਕਰ ਲੈਂਦੇ ਹਾਂ ਅਤੇ ਡਾਕਟਰ ਦੀ ਅਪੋਇੰਟਮੈਂਟ ਜੇ 4 ਦਿਨ ਬਾਅਦ ਦੀ ਮਿਲਦੀ 4 ਦਿਨ ਬਾਅਦ ਦੀ ਸਹੀ ਪਰ ਜੇ ਬੱਚਾ ਬਿਮਾਰ ਹੋ ਜਾਵੇ ਫਿਰ ਇਸ ਤਰ੍ਹਾਂ ਦੀ ਜਿਹੜੀ ਕਹਿ ਲਓ ਫਿਰ ਉੱਥੇ ਪੇਸ਼ੈਂਟਸ ਇੱਦਾਂ ਅਜਿਹੀ ਪੇਸ਼ੈਂਟਸ ਵੀ ਜੋ ਡਾਕਟਰ ਕੋਲ ਜਾਣਾ ਰਹਿਣ ਦੋ ਦੇਖੀ ਜਾਊਗੀ ਉਹ ਫਿਰ ਬੰਦਾ ਉਹ ਨਹੀਂ ਕਰਦਾ ਪਰ ਕਿਉਂਕਿ ਡਾਕਟਰ ਦਾ ਐਕਸੈਸ ਨਹੀਂ ਆ ਲਾਈਕ ਯੂ ਮੈਨਸ਼ਨ ਕਿ ਵੀਕਐਂਡ 'ਤੇ ਐਕਸੈਸ ਨਹੀਂ ਆ ਜਾਂ ਜਿਵੇਂ ਇਸੇ ਰਿਪੋਰਟ ਦੇ ਵਿੱਚ ਕਿ ਜੇ ਡਾਕਟਰ ਕਿਸੇ ਕੋਲ ਹੈਗਾ ਵੀ ਆ ਜਦੋਂ ਤੁਹਾਨੂੰ ਲੋੜ ਉਦੋਂ ਅਪੁਆਇੰਟਮੈਂਟ ਨਹੀਂ ਮਿਲਦੀ ਫਿਰ ਇਸ ਕਰਕੇ ਐਮਰਜੈਂਸੀ ਰੂਮ ਦਾ ਰੁੱਖ ਕਰਨਾ ਪੈਂਦਾ ਰੂਰਲ ਕਮਿਊਨਿਟੀਜ਼ ਦੇ ਵਿੱਚ ਵਾਸੂ ਜੀ ਇਹ ਸਮੱਸਿਆ ਕਿਤੇ ਜ਼ਿਆਦਾ ਹੋਰ ਪ੍ਰੋਨਾਊਂਸਡ ਆ
ਕਿਉਂਕਿ ਉੱਥੇ ਡਾਕਟਰਸ ਦੀ ਐਕਸੈਸ ਹੋਰ ਜ਼ਿਆਦਾ ਘੱਟ ਹੈ
ਹੋਰ ਜ਼ਿਆਦਾ ਘੱਟ ਆ ਯੈਸ
ਤੇ ਰੂਰਲ ਏਰੀਆਜ਼ ਦੇ ਵਿੱਚ 24.2% ਆਫ ਦਾ ER ਵਿਜ਼ਿਟਸ ਦੇ ਵਰ ਆਫ ਦੋਜ਼ ਕਾਈਂਡ ਜਿਹੜੇ ਈਜ਼ੀਲੀ ਮੈਨੇਜ ਹੋ ਸਕਦੇ ਸੀ ਫੈਮਿਲੀ ਡਾਕਟਰਸ ਵੱਲੋਂ
ਜਿਹੜੀ ਰਿਪੋਰਟ ਹੈ ਵਾਸੂ ਜੀ ਇਹ 173 ਇਹੋ ਜਿਹੀਆਂ ਵੱਖੋ ਵੱਖਰੀਆਂ ਕੰਡੀਸ਼ਨਸ ਲਿਸਟ ਕੀਤੀਆਂ ਨੇ ਜਿਹਦੇ ਕਰਕੇ ਜਿਹਨਾਂ ਜਿਹੜੀਆਂ ਕਿ ਪ੍ਰਾਇਮਰੀ ਕੇਅਰ ਦੇ ਵਿੱਚ ਮੈਨੇਜ ਹੋ ਸਕਦੀਆਂ ਸੀ ਪਰ ਉਸ ਮਰੀਜ਼ ਨੂੰ ਆਉਣਾ ਪਿਆ ਐਮਰਜੈਂਸੀ ਰੂਮ ਦੇ ਵਿੱਚ ਉਹਦੇ ਵਿੱਚ ਹੁਣ ਕਿਸੇ ਨੇ ਆਪਣੀ ਐਂਟੀਬਾਇਓਟਿਕਸ ਦੀ ਪ੍ਰਿਸਕ੍ਰਿਪਸ਼ਨ ਕਿਸੇ ਨੂੰ ਚਾਹੀਦੀ ਸੀ ਜ਼ੁਕਾਮ ਹੋਇਆ ਕਿਸੇ ਦਾ ਗਲਾ ਖਰਾਬ ਆ ਕਿਸੇ ਦੇ ਈਅਰ ਇਨਫੈਕਸ਼ਨ ਹੋਈ ਆ ਕਿਸੇ ਨੇ ਪ੍ਰਿਸਕ੍ਰਿਪਸ਼ਨ ਰੀਫਿਲ ਲਈ ਕਰਾਉਣੀ ਸੀ ਉਹਨਾਂ ਕੰਮਾਂ ਵਾਸਤੇ ਵੀ ਲੋਕਾਂ ਨੂੰ ਐਮਰਜੈਂਸੀ ਰੂਮ ਜਾਣਾ ਪਿਆ ਕਿਉਂਕਿ ਜਿਹੜੇ ਬਾਕੀ ਦੇ ਵਸੀਲੇ ਨੇ ਉਹ ਅਵੇਲੇਬਲ ਨਹੀਂ ਸਨ ਇਹਨਾਂ ਚੀਜ਼ਾਂ ਵਾਸਤੇ
ਤੇ ਕਿਹੀ ਨੇ ਆਪਣੀ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਹੈ ਇਹ ਕਹਿ ਰਹੇ ਨੇ ਕਿ ਵੀ ਇਹ ਗੱਲ ਅਸੀਂ ਜ਼ਰੂਰ ਇੱਥੇ ਮੈਂਸ਼ਨ ਕਰ ਦਈਏ ਕਿ ਜਿਹੜੇ ਇਹ ਲੋਕ ਇਸ ਤਰ੍ਹਾਂ ਮਾਈਨਰ ਏਲਮੈਂਟਸ ਵਾਸਤੇ ER ਦੇ ਵਿੱਚ ਆ ਜਾਂਦੇ ਨੇ
ਜੀ
ਇਹਨਾਂ ਦੇ ਕਰਕੇ ਹੀ ਸਾਡਾ ਹੈਲਥ ਸਿਸਟਮ ਕੋਲੈਪਸ ਨਹੀਂ ਹੋਇਆ
ਹਾਂ ਰਾਈਟ ਦਿਸ ਇਜ਼ ਯੈਸ
ਇਹਨੂੰ ਕਹਿੰਦੇ ਬਹਾਨਾ ਨਾ ਬਣਾ ਲਿਆ ਜਾਵੇ
ਕਰੈਕਟ
ਅਸਲ ਰੀਜ਼ਨ ਕਹਿੰਦੇ ਹੋਰ ਬਹੁਤ ਸਾਰੇ ਨੇ
ਜੀ
ਇੱਕ ਤਾਂ ਸਭ ਤੋਂ ਜ਼ਿਆਦਾ ਸਟਾਫ ਦੀ ਸ਼ਾਰਟੇਜ ਹੈ ਕਹਿੰਦੇ ਕਿ ਡਾਕਟਰਾਂ ਦੀ ਨਰਸਾਂ ਦੀ ਵੈਸੇ ਹੀ ਘਾਟ ਆ ਫਿਰ ਦੂਸਰਾ ਇਹ ਕਹਿ ਰਹੇ ਨੇ ਕਿ ਸਾਡੇ ਕੋਲ ਬੈਡਸ ਦੀ ਮਤਲਬ ਸੁਵਿਧਾਵਾਂ ਦੀ ਘਾਟ ਆ ਫਿਰ ਇਹ ਕਹਿ ਰਹੇ ਨੇ ਕਿ ਮੈਡੀਕਲ ਕੰਪਲੈਕਸਿਟੀ ਪੇਸ਼ੈਂਟਸ ਦੀ ਕਹਿੰਦੇ ਪਿਛਲੇ ਸਾਲਾਂ ਦੇ ਵਿੱਚ ਵੱਧ ਗਈ ਆ ਉਹਦੇ ਵਿੱਚ ਵਿਸ਼ੇਸ਼ ਤੌਰ ਤੇ ਇਹ ਕਹਿ ਰਹੇ ਨੇ ਮੈਂਟਲ ਹੈਲਥ ਤੇ ਐਡਿਕਸ਼ਨ ਨਾਲ ਸੰਬੰਧਿਤ ਜਿਹੜੀਆਂ ਸਮੱਸਿਆਵਾਂ ਨੇ ਉਹ ਕੰਪਲੈਕਸਿਟੀ ਬਹੁਤ ਜ਼ਿਆਦਾ ਹੈ ਇਸ ਕਰਕੇ ਪੇਸ਼ੈਂਟ ਨੂੰ ਹਸਪੀਟਲ ਦੇ ਵਿੱਚ ਜ਼ਿਆਦਾ ਸਮਾਂ ਰਹਿਣਾ ਪੈਂਦਾ ਸੋ ਇਹ ਕਹਿੰਦੇ ਇਹ ਕਾਰਨ ਨੇ ਅਸਲ ਦੇ ਵਿੱਚ ਜੇ ਸਾਡਾ ਅਸੀਂ ਕਹੀਏ ਵੀ ਹੈਲਥ ਕੇਅਰ ਸਿਸਟਮ ਇਸ ਵੇਲੇ ਸਟਰਗਲ ਕਿਉਂ ਕਰ ਰਿਹਾ ਵੀ ਸਾਰੇ ਦਾ ਸਾਰਾ ਕਹਿੰਦੇ ਅਸੀਂ ਦੋਸ਼ ਇਹਨਾਂ ਲੋਕਾਂ ਦੇ ਉੱਤੇ ਨਾ ਕਹਿੰਦੇ ਪਾ ਦਈਏ ਕਿ ਜੀ ਇਹ ਮਾਈਨਰ ਏਲਮੈਂਟਸ ਵਾਸਤੇ ER ਆ ਜਾਂਦੇ ਨੇ ਯੈਸ ਦਿਸ ਇਜ਼ ਵਨ ਆਫ ਦ ਕੰਟਰੀਬਿਊਟਿੰਗ ਫੈਕਟਰਸ ਬਟ ਨਾਟ ਦ ਸੋਲ ਰੀਜ਼ਨ
ਪਰ ਅੱਛਾ ਹੁਣ ਵਾਸੂ ਜੀ ਡਾਕਟਰਸ ਦੀ ਸ਼ਾਰਟੇਜ ਇਸ ਕਦਰ ਆ ਕਿ ਸਾਨੂੰ ਪਤਾ ਕਿ ਵੱਖੋ ਵੱਖਰੇ ਸੂਬਿਆਂ ਵੱਲੋਂ ਜਿੱਥੇ ਕੁਝ ਡਾਕਟਰਸ ਨੂੰ ਇਨਸੈਂਟੀਵਾਈਜ਼ ਕੀਤਾ ਜਾ ਰਿਹਾ ਕਿ ਤੁਹਾਡੇ ਸਟੂਡੈਂਟ ਲੋਨਸ ਮੁਆਫ ਕਰ ਦਿਆਂਗੇ ਜਾਂ ਤੁਹਾਨੂੰ ਉਹਦੇ ਵਿੱਚ ਰਿਆਇਤ ਮਿਲੇਗੀ BC ਨੇ ਤੇ ਫੈਮਿਲੀ ਡਾਕਟਰ ਮਾਡਲ ਦੇ ਵਿੱਚ ਜਿਹੜੀ ਪੇਜ ਦੇ ਤਨਖਾਹ ਦੇ ਵਿੱਚ ਆ ਜੋ ਪੇਇੰਗ ਸਟਰਕਚਰ ਦੇ ਵਿੱਚ ਵਾਧਾ ਕੀਤਾ ਜਾਂ ਚੇਂਜਿਸ ਕੀਤੇ ਨੇ ਉਹ ਆਪਣੇ ਆਪ ਦੇ ਵਿੱਚ ਬੜੇ ਐਗਜ਼ੈਂਪਲਰੀ ਨੇ ਕਿਊਬੈਕ ਵਾਲਿਆਂ ਨੇ ਦੇਖਿਆ ਜਿਹੜਾ ਬਿੱਲ ਲੈ ਕੇ ਆਉਂਦਾ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਵੀ ਕੋਈ ਡਾਕਟਰ ਕਿਊਬੈਕ ਦੇ ਵਿੱਚ ਪੜ੍ਹਾਈ ਕਰੇਗਾ ਜੇ ਫਿਰ ਉਹ ਸੂਬਾ ਛੱਡ ਕੇ ਜਾਂਦਾ 5 ਸਾਲਾਂ ਦੇ ਅੰਦਰ ਅੰਦਰ ਤਾਂ ਉਹਨਾਂ ਨੂੰ ਫਿਰ ਜੁਰਮਾਨੇ ਕਰਨੇ ਨੇ ਬਹੁਤ ਵੱਡੇ ਜੁਰਮਾਨੇ
ਕਿਉਂਕਿ ਅਜੇ ਤੱਕ ਤਾਂ ਇਨਸੈਂਟਿਵਸ ਦੀ ਹੀ ਗੱਲ ਹੋ ਰਹੀ ਸੀ
ਹੁਣ
ਸਾਡੇ ਸੂਬੇ 'ਚ ਰਹਿ ਕੇ ਕੰਮ ਕਰੋਗੇ ਤਾਂ ਜੀ ਤੁਹਾਨੂੰ ਅਸੀਂ ਤੁਹਾਡਾ ਲੋਨ ਮਾਫ਼ ਕਰ ਦਾਂਗੇ ਇਹੋ ਜਿਹੀਆਂ ਗੱਲਾਂ ਹੁਣ ਉਹ ਸਟਿਕ 'ਤੇ ਆ ਗਏ ਨੇ ਜੇ ਸਾਡਾ ਸੂਬਾ ਛੱਡ ਕੇ ਜਾਊਂਗਾ ਜੁਰਮਾਨਾ ਹੋਏਗਾ
ਔਰ ਈਵਨ ਇਫ ਯੂ ਲੀਵ ਦਾ ਪਬਲਿਕ ਸਿਸਟਮ ਹਾਲਾਂਕਿ ਕਿਉਂਕਿ ਕਿਊਬੈਕ ਦੇ ਵਿੱਚ ਵਾਸੂ ਜੀ ਕਈ ਥਾਵਾਂ 'ਤੇ ਕੁਝ ਪ੍ਰਾਈਵੇਟ ਸਰਜਰੀਜ਼ ਹੁੰਦੀਆਂ ਨੇ ਬਹੁਤ ਸਾਰੇ ਲੋਕ ਕੈਨੇਡਾ ਦੇ ਬਾਕੀ ਹਿੱਸਿਆਂ ਤੋਂ ਵੀ ਕਿਊਬੈਕ ਜਾ ਕੇ ਕੋਈ ਸਰਜਰੀ ਜਿੱਥੇ ਜਿਹਦੇ ਵਾਸਤੇ ਤੁਹਾਨੂੰ ਇੱਥੇ ਕਾਫੀ ਵੇਟ ਕਰਨੀ ਪੈਣੀ ਆ ਉਹ ਕਿਊਬੈਕ ਜਾ ਕੇ ਕੁਝ ਚੀਜ਼ਾਂ ਦੇ ਪ੍ਰੋਸੀਜਰ ਸਰਜਰੀਜ਼ ਹੋ ਜਾਂਦੀਆਂ ਨੇ ਸੋ ਉਹਨਾਂ ਨੇ ਕਿਹਾ ਵੀ ਸੂਬਾ ਛੱਡਿਆ ਜਾਂ ਜੇ ਪਬਲਿਕ ਸਿਸਟਮ ਛੱਡਿਆ ਵਿਦਇਨ ਆਈ ਥਿੰਕ 5 ਈਅਰਸ ਦੀ ਉਹਨਾਂ ਨੇ ਸਪੈਨ ਰੱਖਿਆ ਤਾਂ ਉਹਨਾਂ ਨੂੰ ਫਿਰ ਲੱਖ ਦੋ ਲੱਖ ਡਾਲਰ ਦਿਹਾੜੀ ਦਾ ਜੁਰਮਾਨਾ
ਸੋ ਅੱਛਾ ਕਿਹੀ ਨੇ ਆਪਣੀ ਰਿਪੋਰਟ ਦੇ ਵਿੱਚ ਇਹ ਵੀ ਲਿਖਿਆ ਕਹਿੰਦੇ ਕਿ ਇਹਨਾਂ ਜਿੰਨੀਆਂ ਵੀ ਵਿਜ਼ਿਟਸ ਹੋਈਆਂ ਸੋ ਟੋਟਲ 8.6 million ਵਿਜ਼ਿਟ ਸੀਗੀਆਂ ਜਿਹੜੀਆਂ ER ਦੇ ਵਿੱਚ ਲੋਕ ਆਏ
ਹਾਂਜੀ
ਇਹਨਾਂ ਵਿੱਚੋਂ 50% ਆਫ ਦ ਵਿਜ਼ਿਟਸ ਦੇ ਕੁਡ ਹੈਵ ਬੀਨ ਈਜ਼ੀਲੀ ਮੈਨੇਜਡ ਵਰਚੁਅਲੀ
ਓਹ ਇਹ ਇੰਪੋਰਟੈਂਟ ਗੱਲ
ਸੋ ਕਹਿੰਦੇ ਵਰਚੁਅਲੀ ਵੀ ਕੀਤਾ ਜਾ ਸਕਦਾ ਸੀ
ਜੀ ਵਾਸੂ ਜੀ ਕਈ ਵਾਰ ਦੇਖੋ ਅਜਿਹਾ ਹੁੰਦਾ ਵੈਸੇ ਬੰਦਾ ਜਦੋਂ ਤੁਹਾਨੂੰ ਕੋਈ ਸਲਾਹ ਦੀ ਲੋੜ ਹੋਵੇ ਜਾਂ ਕੋਈ ਸਮੱਸਿਆ ਇਹੋ ਜਿਹੀ ਹੋਵੇ ਤੁਹਾਨੂੰ ਹੁੰਦਾ ਮੇਰੀ ਗੱਲ ਹੀ ਹੋ ਜਾਵੇ ਡਾਕਟਰ ਨਾਲ ਯੈਸ ਦੇਰ ਆਰ ਸਿਚੁਏਸ਼ਨ ਜਦੋਂ ਤੁਹਾਨੂੰ ਹੁੰਦਾ ਕਿ ਨਹੀਂ ਡਾਕਟਰ ਨੂੰ ਜਾ ਕੇ ਤੁਸੀਂ ਮਿਲਣਾ ਹੈਗਾ ਦੈਟ ਵੁੱਡ ਬੀ ਮੋਰ ਇਫੈਕਟਿਵ ਪਰ ਜੇ ਵਰਚੁਅਲੀ ਸੋ ਓਵਰਆਲ ਦੇਖੋ ਵਾਸੂ ਜੀ ਹੁਣ ਕਿੰਨੀਆਂ ਇਹੋ ਜਿਹੀਆਂ ਰਿਪੋਰਟਾਂ ਇਹ ਆਧਾਰ ਸਾਰਾ ਇਸ ਚੀਜ਼ ਦਾ ਬਣਦਾ ਪਿਆ ਕਿ ਹੈਲਥ ਕੇਅਰ ਡਿਲੀਵਰ ਕਰਨ ਦਾ ਜਿਹੜਾ ਸਿਸਟਮ ਆ ਉਹਦੇ ਵਿੱਚ ਹੁਣ ਤਬਦੀਲੀਆਂ ਦੀ ਜ਼ਰੂਰਤ ਹੈ ਅਤੇ ਉਹ ਤਬਦੀਲੀਆਂ ਹੁਣ ਕਾਗਜ਼ਾਂ ਦਾ ਪਲੰਦਾ ਪਹਿਲਾਂ ਬਣੇਗਾ ਪਰ ਹੋਪਫੁਲੀ ਇਹਨਾਂ ਕਾਗਜ਼ਾਂ ਦੇ ਪਲੰਦੇ ਦੇ ਵਿੱਚੋਂ ਇਹਨਾਂ ਰਿਪੋਰਟਾਂ ਦੇ ਥੱਬੇ ਦੇ ਵਿੱਚੋਂ ਕੋਈ ਨਾ ਕੋਈ ਇਸ ਤਰ੍ਹਾਂ ਦੇ ਕਦਮ ਵੀ ਨਿਕਲ ਕੇ ਆਉਣਗੇ ਜਿਹੜੇ ਸੱਚਮੁੱਚ ਸਾਰਥਕਤਾ ਦੇ ਨਾਲ ਇਸ ਸਥਿਤੀ ਦੀ ਜਿਹੜੀ ਇਸ ਵੇਲੇ ਗੰਭੀਰਤਾ ਹੈ ਉਹਨੂੰ ਐਡਰੈਸ ਕਰ ਸਕਣਗੇ।
ਯਾ ਤੇ ਇਹ ਇਹ ਵੀ ਜ਼ਰੂਰੀ ਹੈ ਦੇਖਣਾ ਕਿ ਜਿਹੜੇ ਨੰਬਰ ਨੇ, ਸੋ ਇਹਨਾਂ ਨੇ ਕਿਹਾ 14.6% ER ਵਿਜ਼ਿਟਸ ਅਜਿਹੀਆਂ ਸੀਗੀਆਂ ਜਿਹੜੀਆਂ ਡਾਕਟਰਸ ਮੈਨੇਜ ਕਰ ਸਕਦੇ ਸੀ, ਫੈਮਿਲੀ ਡਾਕਟਰਸ। ਸੋ ਇਹ ਨੰਬਰ ਕੋਈ ਬਹੁਤ ਜ਼ਿਆਦਾ ਨਹੀਂ ਹੈ,
1 in 7।
ਹਾਂ ਇਹ ਨਹੀਂ ਹੈਗਾ, ਨਹੀਂ। ਸੋ ਇਸ ਸਾਲ ਇੱਕ ਇੱਕ ਪਰਸੈਂਟੇਜ ਬਹੁਤ ਜ਼ਿਆਦਾ ਨਹੀਂ ਵੱਧ ਗਈ।
ਕਰੈਕਟ।
ਸੋ ਜੇ ਆਪਾਂ ਹਿਸਟੋਰੀਕਲੀ ਵੀ ਵੇਖੀਏ, ਇਹ ਪਰਸੈਂਟੇਜ 2019-20 ਦੇ ਵਿੱਚ 15% ਸੀ, 15.2%।
ਹਾਂਜੀ।
ਤੇ ਉਸ ਤੋਂ ਬਾਅਦ 12.9%, ਫਿਰ 12, ਕਿਉਂਕਿ ਇਹ COVID-19 ਵਾਲੇ ਈਅਰ ਸੀਗੇ।
ਹਾਂਜੀ।
ਸੋ ਇਦੋਂ 12.9% ਰਹੀ, 2022-23 ਦੇ ਵਿੱਚ ਫਿਰ 15% ਰਹੀ,
ਐਤਕੀ ਮਾਰਜਨਲੀ।
ਉਹ ਥੋੜੀ ਜਿਹੀ ਘਟੀ ਆ, ਉਹ ਵੀ ਘਟੀ ਕਹਿੰਦੇ ਤਾਂ ਹੈ ਕਿਉਂਕਿ ਡਿਨੋਮੀਨੇਟਰ ਵੱਧ ਗਿਆ, ਓਵਰਆਲ ਵਿਜ਼ਿਟਸ ਦੀ ਸੰਖਿਆ ਵੱਧ ਗਈ। ਸੋ ਨੰਬਰ ਕੰਸਿਸਟੈਂਟ ਜਿਹਾ ਹੀ ਹੈਗਾ, ਤੇ ਸੋ ਕੋਈ ਬਹੁਤ ਇਸੇ ਕਰਕੇ ਸ਼ਾਇਦ ਇਹ ਕਹਿ ਰਹੇ ਨੇ ਵੀ ਕਹਿੰਦੇ ਇਹ ਤਾਂ ਕੰਸਿਸਟੈਂਟ ਆ, ਵੀ ਇਹਦੇ ਕਰਕੇ ਹੈਲਥ ਕੇਅਰ ਸਿਸਟਮ ਕੋਲੈਪਸ ਨਹੀਂ ਹੋ ਰਿਹਾ
ਜੀ। ਦਿਸ ਇਜ਼ ਓਨਲੀ ਵਨ ਆਫ ਦ ਰੀਜ਼ਨਸ, ਦੇਰ ਆਰ ਮੈਨੀ ਅਦਰ ਫੈਕਟਰਸ ਜਿਹੜੇ ਕਿ ਹੈਲਥ ਕੇਅਰ ਸਿਸਟਮ ਤੇ ਭਾਰ ਪਾ ਰਹੇ ਨੇ।
ਪਿਛਲੇ 1-2 ਸਾਲਾਂ ਦੇ ਵਿੱਚ ਇਹਨਾਂ ਇਸ ਸੰਖਿਆ ਦੇ ਵਿੱਚ ਕੋਈ ਚੋਖਾ ਵਾਧਾ ਨਹੀਂ ਹੋ ਗਿਆ, ਜਿਹਦੇ ਕਰਕੇ ਅਸੀਂ ਕਹੀਏ ਵੀ ਹੁਣ ਜੀ ਪਿਛਲੇ 2-3 ਸਾਲਾਂ ਤੋਂ ਵੀ ER ਵੇਟ ਟਾਈਮਸ ਬਹੁਤ ਵੱਧ ਗਏ ਨੇ, ਉਹਦੇ ਕਾਰਨ ਹੋਰ ਨੇ ਜਿਹੜੀਆਂ ਸ਼ਾਰਟੇਜਸ ਨੇ, ਦੋ ਜ਼ਿਆਦਾ ਰੀਜ਼ਨਸ।
ਐਨੀਵੇ ਵਾਸੂ ਜੀ, ਅੱਛਾ ਗੱਲ ਕਰੀਏ ਹੁਣ ਜੇ ਫੂਡ ਪ੍ਰਾਈਸਿਸ ਬਾਰੇ ਹੀ, ਕਿ ਜਿਹੜੀ 2025 ਫੂਡ ਪ੍ਰਾਈਸ ਰਿਪੋਰਟ ਜਿਹੜੀ ਸਾਂਝੀ ਕੀਤੀ ਗਈ ਆ, ਐਤਕੀ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਮਾਡਲਿੰਗ ਇਹਦੀ ਤਿਆਰ ਕੀਤੀ ਗਈ ਕਿ ਅਗਲੇ ਸਾਲ ਖਾਣ ਪੀਣ ਦੀਆਂ ਵਸਤਾਂ ਦੇ ਵਿੱਚ ਕਿੰਨਾ ਵਾਧਾ ਹੋਣ ਦੇ ਆਸਾਰ ਨੇ। ਇਹ ਤੋਂ ਪਹਿਲਾਂ ਇਹ ਗੱਲ ਕਰੀਏ ਵੀ ਪਿਛਲੇ ਸਾਲ ਇਸੇ ਰਿਪੋਰਟ ਨੇ ਇਸ ਸਾਲ ਬਾਰੇ ਕੀ ਕਿਹਾ ਸੀ 2024 ਬਾਰੇ, ਉਦੋਂ ਇਹਨਾਂ ਦਾ ਕਹਿਣਾ ਸੀ ਕਿ ਖਾਣ ਪੀਣ ਦੀਆਂ ਵਸਤਾਂ ਦੇ ਵਿੱਚ 2.5% ਤੋਂ ਲੈ ਕੇ 4.5% ਦਾ ਵਾਧਾ ਹੋਏਗਾ। ਦੈਟ ਵਾਜ਼ ਦ ਪ੍ਰੋਡਿਕਸ਼ਨ ਲਾਸਟ ਈਅਰ, ਅਤੇ ਜਿਹੜੀ ਅਸਲ ਕਹਾਣੀ ਆ ਵਾਸੂ ਜੀ, ਕਾਫੀ ਹੱਦ ਤੱਕ ਇਹਦੇ ਨੇੜੇ ਤੇੜੇ ਰਹੀ ਆ।
ਸੋ 2.8% ਫੂਡ ਪ੍ਰਾਈਸਿਸ ਵਧੇ ਪਿਛਲੇ ਸਾਲ, ਇਹਨਾਂ ਨੇ 2.5-4% ਕਿਹਾ ਸੀ
ਸੋ ਫਾਰ 2024 ਦੇ ਵਿੱਚ।
ਹਾਂਜੀ
ਜੀ,
ਸੋ ਠੀਕ ਰਿਹਾ।
ਹਾਂ,
ਹੁਣ ਇਹਦੇ ਵਿੱਚ ਇਹ 2025 ਦੀ ਫੂਡ ਪ੍ਰਾਈਸ ਰਿਪੋਰਟ ਆਈ ਹੈ, ਤੇ ਇਹਦੇ ਵਿੱਚ ਜਿਹੜਾ ਮੇਨ ਨੰਬਰ ਹੁੰਦਾ ਸਾਰੇ ਜਾਣਨਾ ਚਾਹੁੰਦੇ ਨੇ ਵੀ ਇੱਕ ਪਰਿਵਾਰ ਨੂੰ ਖਾਣ ਪੀਣ ਦੇ ਸਮਾਨ ਤੇ ਗਰੋਸਰੀਜ਼ ਤੇ ਕਿੰਨੇ ਪੈਸੇ ਖਰਚ ਕਰਨੇ ਪੈਣਗੇ ਪੂਰੇ ਸਾਲ ਵਿੱਚ।
ਜੀ।
ਸੋ ਇਹਨਾਂ ਨੇ ਹੁਣ ਇਹ ਕਿਹਾ ਕਿ ਇੱਕ ਫੈਮਿਲੀ ਆਫ 4 ਉਹਨਾਂ ਨੂੰ ਟੋਟਲ $16,800 ਖਰਚ ਕਰਨੇ ਪੈਣਗੇ ਖਾਣ ਪੀਣ ਤੇ ਪੂਰੇ ਸਾਲ ਦੇ ਵਿੱਚ,
ਇਨ 2025।
2025 ਦੀ ਇਹ ਰਿਪੋਰਟ ਆ।
ਇਸ ਸਾਲ ਇਹ ਨੰਬਰ 16,000 ਸੀ।
ਸੋ $800 ਇਸ ਸਾਲ ਨਾਲੋਂ ਵੀ ਜ਼ਿਆਦਾ ਖਰਚ ਕਰਨੇ ਪੈਣਗੇ ਅਗਲੇ ਸਾਲ ਖਾਣ ਪੀਣ ਦੇ ਉੱਤੇ ਅ ਫੈਮਿਲੀ ਆਫ 4।
ਅੱਛਾ, ਇਹਦੇ ਵਿੱਚ ਵਾਸੂ ਜੀ ਫਿਰ ਕਿਹਾ ਵੀ ਜੇ ਤੁਸੀਂ ਇੱਕ ਫੈਮਿਲੀ ਸਟਰਕਚਰ ਇਹੋ ਜਿਹਾ ਵੇਖਦੇ ਹੋ ਜਿੱਥੇ ਇੱਕ ਮਰਦ ਤੇ ਇੱਕ ਔਰਤ ਦੋਹਾਂ ਦੀ ਉਮਰ ਜੇ 50 ਸਾਲ ਤੋਂ ਉੱਪਰ ਹੈ, ਉਹ 2025 ਦੇ ਵਿੱਚ ਤਕਰੀਬਨ $8,000 ਉਹਨਾਂ ਨੂੰ ਖਾਣ ਪੀਣ 'ਤੇ ਖਰਚਣੇ ਪੈਣਗੇ। ਇਹਦੇ 'ਚ ਕੁਛ ਚੀਜ਼ਾਂ ਜਿਹੜੀਆਂ ਹੋਰ ਨੋਟ ਕੀਤੀਆਂ ਗਈਆਂ ਨੇ। ਦੇਖੋ, ਕੁਝ ਅਜਿਹੇ ਫੈਕਟਰਸ ਨੇ, ਅਨਪ੍ਰਡਿਕਟੇਬਲ ਫੈਕਟਰਸ, ਜਿਹੜੇ ਭੋਜਨ ਦੀਆਂ ਕੀਮਤਾਂ ਨੂੰ ਇੰਪੈਕਟ ਕਰ ਸਕਦੇ ਨੇ। ਉਹਦੇ ਵਿੱਚ ਇੱਕ ਤਾਂ ਹੈਗਾ ਐਕਸਟ੍ਰੀਮ ਵੈਦਰ, ਕਿ ਜਿੰਨੀਆਂ ਥਾਵਾਂ ਦੇ ਉੱਪਰ ਭੋਜਨ ਦੀ ਪੈਦਾਵਾਰ ਹੁੰਦੀ ਆ, ਜੇ ਉੱਥੇ ਮੌਸਮ ਇਹੋ ਜਿਹਾ ਕੋਈ ਹੋ ਜਾਂਦਾ ਕਿ ਤੁਹਾਡੀ ਜਿਹੜੀ ਫਸਲ ਉਸ ਹਿਸਾਬ ਦੀ ਨਹੀਂ ਹੋ ਪਾਉਂਦੀ, ਤਾਂ ਉਹਦੇ ਕਰਕੇ ਸਪਲਾਈ ਘਟਣੀ ਆ, ਸਪਲਾਈ ਘਟਣ ਕਰਕੇ ਫੂਡ ਪ੍ਰਾਈਸਿਸ ਦੇ ਵਿੱਚ ਵਾਧਾ ਹੋ ਸਕਦਾ। ਪਰ ਵਾਸੂ ਜੀ, ਡੋਨਲਡ ਟਰੰਪ ਦਾ ਜ਼ਿਕਰ ਇਸ ਰਿਪੋਰਟ ਦੇ ਵਿੱਚ ਵੀ ਆ ਗਿਆ ਕਿ ਟਰੰਪ ਨੇ ਜਿਹੜੇ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੋਈ ਆ, ਉਸ ਧਮਕੀ ਕਰਕੇ ਵੀ ਭੋਜਨ ਦੀਆਂ ਕੀਮਤਾਂ ਵੱਧ ਸਕਦੀਆਂ ਨੇ, ਖਾਣ ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋ ਸਕਦੀਆਂ ਨੇ।
ਸੋ ਇਹ ਸਵਾਲ ਪੁੱਛਿਆ ਜਾ ਰਿਹਾ, ਕਹਿੰਦੇ ਵੀ ਚਲੋ ਇਹਨਾਂ ਨੇ AI ਦਾ ਸਹਾਰਾ ਲੈ ਕੇ, ਐਕਸਪਰਟਸ ਨੇ, 3 ਯੂਨੀਵਰਸਿਟੀਆਂ ਦੇ ਐਕਸਪਰਟਸ ਨੇ ਰਲ ਕੇ ਰਿਪੋਰਟ ਬਣਾਤੀ, ਪਰ ਬਹੁਤ ਸਾਰੇ ਵੇਰੀਏਬਲਸ ਹੁੰਦੇ ਨੇ, ਬਹੁਤ ਸਾਰੇ ਫੈਕਟਰਸ ਹੁੰਦੇ ਨੇ। ਆਮ ਤੌਰ ਤੇ ਜਿਹੜੇ ਪ੍ਰਮੁੱਖ ਤੌਰ ਤੇ 3 ਫੈਕਟਰ ਹੋਇਆ ਕਰਦੇ ਆ, ਇੱਕ ਤਾਂ ਜਿਵੇਂ ਤੁਸੀਂ ਕਿਹਾ ਮੌਸਮ, ਦੂਸਰਾ ਹੁੰਦਾ ਮੋਬਿਲਿਟੀ ਆਫ ਲੇਬਰ, ਕਿ ਲੇਬਰ ਤੇ ਜਿਹੜੇ ਕੋਈ ਸਪਲਾਈ ਚੇਨਸ ਨੇ ਉਹਨਾਂ ਦੀ ਮੂਵਮੈਂਟ ਕਿਸ ਤਰ੍ਹਾਂ ਦੀ ਰਹਿੰਦੀ ਹੈ, ਕੋਈ ਅੜਿੱਕਾ ਤਾਂ ਨਹੀਂ ਪੈ ਜਾਂਦਾ। ਤੀਸਰਾ ਹੁੰਦਾ ਜੀਓ ਪੋਲੀਟੀਕਲ ਕੋਈ ਫੈਕਟਰ। ਸੋ ਇਹ 3 ਵੱਡੇ ਵੇਰੀਏਬਲਸ ਆਮ ਤੌਰ ਤੇ ਹੁੰਦੇ ਨੇ ਜਦੋਂ ਫੂਡ ਪ੍ਰਾਈਸਿਸ ਪ੍ਰੋਡਿਕਟ ਪ੍ਰੋਜੈਕਟ ਕਰਨੇ ਹੋਣ, ਤੇ ਨਾਲ AI ਦਾ ਸਹਾਰਾ ਲਿਆ ਹੁਣ ਇਹਨਾਂ ਨੇ। ਅੱਜ ਕੱਲ੍ਹ ਤਾਂ ਵਿਜੇ ਜੀ ਵੈਸੇ ਹੀ ਟ੍ਰੈਂਡ ਹੈਗਾ, ਤੁਸੀਂ ਫਰਿੱਜ ਲੈਣ ਚਲੇ ਜਾਓ, TV ਲੈਣ ਚਲੇ ਜਾਓ, ਉੱਤੇ ਲਿਖਿਆ ਹੁੰਦਾ AI, ਫਰਿੱਜ ਵਿੱਚ AI ਅਸੀਂ ਕੀ ਕਰਨੀ
ਹੈ।
ਸੋ ਹਰ ਚੀਜ਼ ਦੇ ਉੱਤੇ AI ਲਿਖ ਦਿਓ, ਥੋੜਾ ਲੱਗਦਾ ਵੀ ਮਾਡਰਨਾਈਜ਼ਡ ਆ, ਵੀ ਜ਼ਿਆਦਾ ਅਸਰਦਾਰ ਹੋਏਗੀ,
ਪੁਰਾਣੀ ਚੀਜ਼ ਨੂੰ ਚੱਕ ਕੇ ਮੂਹਰੇ ਕਰ ਦੂਗਾ, ਆਹ ਖਾਓ ਪਹਿਲਾਂ।
AI ਹੈ ਨਾ, ਕੋਈ ਵੀ ਚੀਜ਼ ਲੈਣ ਚਲੇ ਜਾਓ ਉੱਤੇ AI ਲਿਖਿਆ ਹੁੰਦਾ, ਹੈਡਫੋਨ ਲੈਣ ਚਲੇ ਜਾਓ AI। ਸੋ ਹੁਣ ਬਲੈਕ ਫਰਾਈਡੇ ਤੇ ਸਾਈਬਰ ਮੰਡੇ ਹਰ ਚੀਜ਼ ਉੱਤੇ AI ਲਿਖਿਆ ਹੋਇਆ।
ਅਸੀਂ ਪਹਿਲਾਂ ਦੇਖੋ, ਚਲੋ ਅਸੀਂ ਪਹਿਲਾਂ ਕਿੰਨੀ ਵਾਰ ਇਹ ਗੱਲ ਕਰ ਚੁੱਕੇ ਹਾਂ ਵੀ ਆਰਟੀਫਿਸ਼ਲ ਇੰਟੈਲੀਜੈਂਸ ਨਾਲੋਂ ਵੀ ਪਹਿਲਾਂ ਨੈਚੁਰਲ ਸਟੂਪਿਡਿਟੀ, ਉਹਦੇ ਨਾਲ ਨਜਿੱਠਣਾ ਬੜਾ ਜ਼ਰੂਰੀ ਹੈ। ਪਰ ਕਮਿੰਗ ਬੈਕ ਟੂ ਦਿਸ ਰਿਪੋਰਟ,
ਸੋ ਕਹਿੰਦੇ ਹੁਣ AI ਤਾਂ ਇੱਥੇ ਲਿਖਤਾ ਇਸ ਰਿਪੋਰਟ ਦੇ ਉੱਤੇ ਵੀ, ਪਰ ਇਹ ਡੋਨਲਡ ਟਰੰਪ ਦਾ ਮਨ ਕਿਵੇਂ ਪੜ ਲੂ ਇਹ ਰਿਪੋਰਟ? ਸੋ ਡੋਨਲਡ ਟਰੰਪ ਦੇ ਮਨ ਵਿੱਚ ਕੀ ਚੱਲਦਾ? ਕੱਲ ਨੂੰ ਹੁਣ ਪਹਿਲਾਂ ਦੇਖੋ 10-20% ਟੈਰਿਫ ਦੀ ਗੱਲ ਕਰਦੇ ਸੀ, 25% ਕਹਿਤਾ, ਉਸ ਤੋਂ ਬਾਅਦ ਕਹਿਤਾ ਜੀ ਬ੍ਰਿਕਸ ਵਾਲਿਆਂ ਦੇ ਉੱਤੇ ਤਾਂ 100% ਟੈਰਿਫ ਲਾਵਾਂਗੇ, ਹੁਣ ਕੱਲ ਨੂੰ ਉੱਠ ਕੇ ਕੁਝ ਹੋਰ ਕਹਿ ਦੇਣ। ਤੇ ਹਾਊ ਵਿਲ AI ਪ੍ਰੀਡਿਕਟ ਵਾਟਸ ਗੋਇੰਗ ਔਨ ਇਨ ਡੋਨਲਡ ਟਰੰਪ ਸੈਡ? ਸੋ ਅਜੇ ਕਹਿੰਦੇ ਵੀ ਬਹੁਤ ਸਾਰੇ ਵੇਰੀਏਬਲਸ ਹੁੰਦੇ ਨੇ, ਵੀ ਇਹ ਜਿਹੜੀਆਂ ਫੂਡ ਰਿਪੋਰਟਸ ਨੇ ਇੱਕ ਹੱਦ ਤੱਕ ਹੀ ਪ੍ਰੋਜੈਕਸ਼ਨਸ ਜਿਹੜੀਆਂ ਉਹ ਕਰ ਸਕਦੇ ਨੇ, ਅਦਰਵਾਈਜ਼ ਫੋਰ ਸ਼ੋਰ ਕਿਹਾ ਨਹੀਂ ਜਾ ਸਕਦਾ।
ਤਾਂ ਪਿਛਲੇ ਸਾਲ ਇਹਨਾਂ ਨੇ ਜਿਹੜੀ ਰੇਂਜ ਸੀ ਉਹ 2.5 to 4.5 ਦੀ ਰੇਂਜ ਦਿੱਤੀ ਸੀ,
ਉਹ ਨੰਬਰ ਵੀ ਤਾਂ ਹੀ ਸਾਂਝਾ ਕੀਤਾ ਜਾ ਰਿਹਾ ਨਾਲ ਦੇਖਿਆ ਹਮਨੇ ਕਿਹਾ ਥਾ,
ਹਮਨੇ ਕਿਹਾ ਥਾ
ਔਰ ਵੋ ਠੀਕ ਹੁਆ। ਸੋ ਆਪਣੇ ਆਪ ਨੂੰ ਪਹਿਲਾਂ ਆਪਣੀ ਕ੍ਰੈਡੀਬਿਲਿਟੀ ਵਧਾ ਰਹੇ ਨੇ, ਜੇ 2.5 to 4.5 ਕਿਹਾ ਸੀ ਤਾਂ 2.8% ਵਧੇ ਨੇ, ਠੀਕ ਸੀਗਾ ਰੇਂਜ ਉਹ ਸਹੀ ਸੀ। ਸੋ ਇੱਦਾਂ ਆਪਾਂ ਵੀ ਕਹਿ ਦਿੰਦੇ ਵਿਜੇ ਜੀ ਕਿ ਅਗਲੇ ਸਾਲ ਜਿਹੜੀਆਂ ਕੀਮਤਾਂ ਨੇ ਉਹ 2 to 10% ਦੇ ਵਿੱਚ,
ਰੇਂਜ ਜਿੰਨੀ ਜ਼ਿਆਦਾ ਵਿਸਥਾਰਤ ਹੈ ਉਹਦੇ ਵਿੱਚ ਗਲਤੀ ਦੀ ਗੁੰਜਾਇਸ਼ ਓਨੀ ਘੱਟ ਹੈ,
ਜੇ ਰੇਂਜ ਹੋਵੇ ਰੇਂਜ ਰੋਵਰ ਹੋਵੇ ਛੋਟੀ ਗੱਲ ਕਾਹਲੀ ਕਰਨੀ।
ਅੱਛਾ ਵਾਸਰੀ, ਜਿਹੜਾ ਅਗਲੇ ਸਾਲ ਵਾਸਤੇ 3 to 5% ਦੀ ਪੇਸ਼ਨਗੋਈ ਕੀਤੀ ਗਈ ਹੈ ਫੂਡ ਪ੍ਰਾਈਸਿਸ ਬਾਰੇ, ਉਹਦੇ 'ਚ ਮੀਟ ਪ੍ਰਾਈਸਿਸ ਦੇ ਵਿੱਚ 6% ਦਾ ਵਾਧਾ ਹੋਣ ਦੀ ਫੋਰਕਾਸਟ ਆ, ਤੇ ਜਿਹਨਾਂ ਜਿਹੜੇ ਵੈਜੀਟੇਰੀਅਨਸ ਨੂੰ ਲੱਗਦਾ ਵੀ ਚਲੋ ਠੀਕ ਆ ਵੀ ਮੀਟ 6% ਮਹਿੰਗਾ ਹੋ ਰਿਹਾ ਵੀ ਅਸੀਂ ਸਸਤੇ ਸ਼ਾਇਦ ਛੁੱਟ ਜਾਈਏ, ਬਸ ਜੀ ਸਬਜ਼ੀਆਂ ਤੇ ਰੈਸਟੋਰੈਂਟ ਬਿੱਲਸ ਦੇ ਵਿੱਚ ਵੀ 5% ਵਾਧਾ ਹੋਣ ਦੇ ਚਾਂਸਿਸ ਹੈਗੇ ਨੇ, ਬਾਕੀ ਸੀ ਫੂਡ ਤੇ ਫਰੂਟ ਉਹਦੀਆਂ ਕੀਮਤਾਂ ਓਨੀਆਂ ਜ਼ਿਆਦਾ ਨਹੀਂ ਵਧਣਗੀਆਂ। ਸੀ ਫੂਡ ਤੇ ਫਰੂਟ ਦੇ ਵਿੱਚ 1 to 3% ਕੀਮਤਾਂ ਦੇ ਵਿੱਚ ਵਾਧਾ ਹੋਣ ਦੇ ਚਾਂਸਿਸ,
ਕਿਉਂਕਿ ਸਮਾਨ ਪਹਿਲਾਂ ਹੀ ਮਹਿੰਗਾ,
ਇਸ ਵਾਰ
ਸਮਾਨ ਪਹਿਲਾਂ ਹੀ ਮਹਿੰਗੀ ਹੈ।
ਸਹੀ ਗੱਲ ਹੈ, ਸਹੀ ਗੱਲ ਹੈ, ਸਹੀ ਗੱਲ ਹੈ। ਸੋ ਇਹ ਸਾਰੀ ਜਿਹੜੀ ਫੂਡ ਪ੍ਰਾਈਸ ਰਿਪੋਰਟ ਹੈਗੀ ਆ, ਇਹ ਅੱਜ ਨਸ਼ਰ ਕੀਤੀ ਗਈ ਹੈ 2025 ਫੂਡ ਪ੍ਰਾਈਸ ਰਿਪੋਰਟ, ਐਤਕੀ ਆਰਟੀਫਿਸ਼ਲ ਇੰਟੈਲੀਜੈਂਸ ਕੇ ਸਾਥ।
ਕਿਆ ਆਪਕੇ ਟੂਥਪੇਸਟ ਮੇ ਨਮਕ ਹੈ
ਵਿਜੇ, ਅਬ ਕੋਕੋਨਟ ਫਲੇਵਰ ਮੇ ਹੁੰਦਾ ਸੀ ਨਾ ਜੋ ਵੀ,
ਪਰ ਇਹਦੇ ਵਿੱਚੋਂ ਜਿਹੜਾ ਗੱਲ ਸਮਝਣ ਵਾਲੀ ਚੋ ਬਾਕੀ ਦਾ ਅੰਕੜੇ ਨੇ ਉਹ ਕਈ ਵਾਰੀ ਬਹੁਤ ਜ਼ਿਆਦਾ ਹੋ ਜਾਂਦੇ ਵੀ ਅੰਡਰਸਟੈਂਡ, ਪਰ ਮੇਨ ਹਾਈਲਾਈਟ ਇਹ ਹੈ ਕਿ ਫੂਡ ਜੇ ਤੁਹਾਨੂੰ ਲੱਗ ਰਿਹਾ ਵੀ ਆਲਰੇਡੀ ਪਿਛਲੇ ਸਾਲਾਂ ਦੇ ਮੁਕਾਬਲੇ ਬਹੁਤ ਮਹਿੰਗਾ ਹੋ ਗਿਆ, ਗਰੋਸਰੀ ਖਰੀਦਣੀ ਮਹਿੰਗੀ ਹੋ ਗਈ ਆ, ਅਗਲੇ ਸਾਲ ਅ ਫੈਮਿਲੀ ਆਫ 4 ਵਿਲ ਹੈਵ ਟੂ ਸਪੈਂਡ ਔਨ ਐਵਰੇਜ $800 ਮੋਰ ਦੈਨ ਈਵਨ ਦਿਸ ਈਅਰ। ਸੋ $800 ਅਗਲੇ ਸਾਲ ਇਸ ਸਾਲ ਦੇ ਮੁਕਾਬਲੇ ਵੀ ਜ਼ਿਆਦਾ
ਖਰਚ ਕਰਨੇ ਪੈਣਗੇ ਇਸ ਰਿਪੋਰਟ ਆਫ 4
ਇੱਕ ਪਰਿਵਾਰ ਨੂੰ ਔਸਤ।
ਤੇ ਇਸ ਰਿਪੋਰਟ ਨੇ ਪਿਛਲੇ ਸਾਲ ਜਿਹੜੀਆਂ ਗੱਲਾਂ ਇਸ ਸਾਲ ਵਾਸਤੇ ਦੱਸੀਆਂ ਸੀ ਉਹਨਾਂ ਦੀ ਰੇਂਜ ਦੇ ਵਿੱਚ ਉਹ ਠੀਕ ਬੈਠੀਆਂ ਨੇ। ਵਾਸੂ ਜੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ,
ਥੈਂਕ ਯੂ ਵੈਰੀ ਮਚ,
ਬਹੁਤ ਸ਼ੁਕਰੀਆ।